ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ ਕਲਯੁਗ ਕਾ ਧਰਮ ਕਹੋ ਤੁਮ ਭਾਈ ਕਿਵ ਛੂਟ ਹੈ ਹਮ ਛੁਟ ਕਾਕੀ ਹਰ ਹਰ ਜਪ ਬੇੜੀ ਹਰ ਤੁਲਹਾ ਹਰ ਜਪਿਓ ਤਰੈ ਤਰਾਕੀ ਕਲਯੁਗ ਕਾ ਧਰਮ ਕਹੋ ਤੁਮ ਭਾਈ ਕਿਵ ਛੂਟ ਹੈ ਹਮ ਛੁਟ ਕਾਕੀ ਹਰ ਹਰ ਜਪ ਬੇੜੀ ਹਰ ਤੁਲਹਾ ਹਰ ਜਪਿਓ ਤਰੈ ਤਰਾਕੀ ਹਰ ਜੀ ਲਾਜ ਰੱਖੋ ਹਰ ਜਨ ਕੀ ਹਰ ਹਰ ਜਪਨ ਜਪਾਵੋ ਆਪਣਾ ਹਮ ਮਾਂਗੀ ਭਗਤ ਏਕਾਕੀ ਰਹਾਉ ਹਰ ਕੀ ਸੇਵਕ ਸੇ ਹਰ ਪਿਆਰੀ ਜਿਨ ਜਪਿਓ ਹਰ ਬਚਨਾ ਕੀ ਲੇਖਾ ਚਿਤਰ ਗੁਪਤ ਜੋ ਲਿਖਿਆ ਸਭ ਛੂਟੀ ਜਮ ਕੀ ਬਾਕੀ ਹਰ ਕੀ ਸੰਤ ਜਪਿਓ ਮਨ ਹਰ ਹਰ ਲਗ ਸੰਗਤ ਸਾਧ ਜਨਾ ਕੀ ਦਿਨ ਯਰ ਸੂਰ ਤ੍ਰਿਸ਼ਨਾ ਅਗਨ ਬੁਝਾਨੀ ਸਿਵ ਚਰਿਓ ਚੰਦ ਚੰਦਾਕੀ ਤੁਮ ਵਡ ਪੁਰਖ ਵਡ ਅਗਮ ਅਗੋਚਰ ਤੁਮ ਆਪੇ ਆਪ ਆਪਾਕੀ ਜਨ ਨਾਨਕ ਕਉ ਪ੍ਰਭ ਕਿਰਪਾ ਕੀਜੈ ਹਰ ਦਾਸਨ ਦਾਸ ਦਸਾਕੀ ਤੁਮ ਵਡ ਪੁਰਖ ਵਡ ਅਗਮ ਅਗੋਚਰ ਤੁਮ ਆਪੇ ਆਪ ਅਪਾਕੀ ਜਨ ਨਾਨਕ ਕਉ ਪ੍ਰਭ ਕਿਰਪਾ ਕੀਜੈ ਕਰ ਦਾਸਨ ਦਾਸ ਦਸਾਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਨੂਰ ਜਹਾਂ ਵਾਲੀ ਖੁਲ ਆਲਮ ਮਿਹਰਮਤ ਦੇ ਸਾਈ ਬਖਸ਼ਿਸ਼ਾਂ ਦੇ ਭੰਡਾਰ ਗਰੀਬ ਨਵਾਜ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਮੁਕੱਦਸ ਹਜ਼ੂਰੀ ਅੰਦਰ ਸੱਜ ਕੇ ਧੰਨ ਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਦੇ ਭਰੋਸਾਏ ਬਖਸ਼ਿਸ਼ ਕੀਤੇ ਮੁਕੱਦਸ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੱਜ ਕੇ ਅਤੇ ਮਹਾਰਾਜ ਧੰਨ ਸਤਿਗੁਰੂ ਸ਼੍ਰੀ ਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੇ ਮੁਕੱਦਸ ਚਰਨਾਂ 'ਚ ਨਤਮਸਤਕ ਹੁੰਦੇ ਹਾਂ, ਪਰਸਦੇ ਹਾਂ, ਨਾਮ ਦਾਨ ਇਸ਼ਨਾਨ ਦੇ ਲਾਹੇ ਪ੍ਰਾਪਤ ਕਰਦੇ ਹਾਂ, ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਅਤੇ ਦੇਸ਼ਾਂ ਵਿਦੇਸ਼ਾਂ ਅੰਦਰ ਮੀਡੀਏ ਰਾਹੀਂ ਗੁਰੂ ਚਰਨਾਂ ਨਾਲ ਜੁੜ ਬੈਠੇ ਗੁਰੂ ਪਿਆਰ ਵਾਲਿਓ, ਅੰਮ੍ਰਿਤ ਵੇਲੇ ਸਤਿਗੁਰਾਂ ਨੇ ਪ੍ਰਕਾਸ਼ਮਾਨ ਹੋ ਕਰਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਜੋ ਆਪਣੇ 'ਤੇ ਤਰੁੱਟ ਕੇ ਤਰਸ ਕਰਕੇ ਪਾਵਨ ਸ਼੍ਰੀ ਮੁਖਵਾਕ ਹੁਕਮਨਾਮਾ ਸਾਹਿਬ ਬਖਸ਼ਿਸ਼ ਕੀਤਾ ਹੈ ਉਸ ਦਾ ਮੂਲ ਪਾਠ ਗੁਰਮੁਖਾਂ ਦੀ ਮੁਬਾਰਕ ਰਸਨਾ ਤੋਂ ਆਪਾਂ ਨੇ ਸਰਵਣ ਕੀਤਾ ਹੈ। ਆਓ ਸਤਿਗੁਰੂ ਧੰਨ ਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਤਿੰਨਾਂ ਦੇ ਪਵਿੱਤਰ ਚਰਨਾਂ 'ਚ ਬੇਨਤੀ ਕਰੀਏ। ਮਹਾਰਾਜ ਜੀ ਆਪ ਬਖਸ਼ਿਸ਼ ਕਰਕੇ, ਰਹਿਮਤ ਕਰਕੇ, ਆਪਣੇ ਬਖਸ਼ਿਸ਼ ਕੀਤੇ ਪਾਵਨ ਸ਼੍ਰੀ ਮੁੱਖ ਵਾਕ ਦੀ ਵਿਚਾਰ ਕਰਵਾ ਲੈਣ, ਆਪਾਂ ਨੂੰ ਸ਼੍ਰਵਣ ਕਰਨ ਦਾ, ਮੰਨਣ ਦਾ ਬਲ ਉੱਦਮ ਸਤਿਗੁਰੂ ਬਖਸ਼ਿਸ਼ ਕਰਨ। ਮਹਾਰਾਜ ਜੀ ਦੀ ਪਾਵਨ ਅੰਮ੍ਰਿਤ ਬਾਣੀ ਦੀ ਵਿਚਾਰ ਨਾਲ ਜੁੜੀਏ। ਅਸੀਸ ਬਖਸ਼ੋ, ਭਾਵਨਾ, ਪਿਆਰ, ਸ਼ਰਧਾ ਅਤੇ ਸਤਿਕਾਰ ਦੇ ਘਰ ਵਿੱਚ ਆਓ, ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਹੇ ਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ।
ਅੱਜ ਦਾ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਪਾਵਨ ਸ਼੍ਰੀ ਮੁੱਖ ਵਾਕ 31 ਪ੍ਰਮੁੱਖ ਰਾਗਾਂ ਚੋਂ ਧਨਾਸਰੀ ਰਾਗ ਅੰਦਰ ਦਰਜ ਹੈ। ਕਈ ਵਾਰ ਦਾਸ ਨੇ ਤੁਹਾਡੇ ਚਰਨ ਪਰਸਦਿਆਂ ਬੇਨਤੀ ਕੀਤੀ ਹੈ ਕਿ ਰਾਗਾਂ ਦੀ ਦੁਨੀਆਂ 'ਚ ਮਹਾਰਾਜ ਨੇ ਰਾਗਣੀਆਂ ਨੂੰ ਵੀ ਰਾਗ ਰੂਪ ਚਿੱਤਰਿਆ। ਇਹਦੇ ਕਾਰਨ ਕਈ ਹੋ ਸਕਦੇ ਨੇ, ਪਰ ਮੁੱਢਲਾ ਕਾਰਨ ਹੈ ਪਰਮਾਤਮਾ ਪੁਰਖ ਰੂਪ ਹੈ। ਔਰ ਸਿਆਣੇ ਸੱਜਣ ਸਮਝਿਓ, ਗੁਰਬਾਣੀ 'ਚ ਪੁਰਖ ਦਾ ਅਰਥ ਮੇਲ ਨਹੀਂ ਹੈ। ਫਿਰ ਸਮਝਣਾ, ਜਿਵੇਂ ਅਸੀਂ ਮੇਲ ਫੀਮੇਲ ਕਹਿੰਦੇ ਹਾਂ ਨਾ, ਜਾਂ ਪੁਰਸ਼ ਔਰਤ ਕਹਿੰਦੇ ਹਾਂ, ਇਸ ਰੂਪ 'ਚ ਨਹੀਂ ਹੈ। ਉੱਥੇ ਪੁਰਖ ਦਾ ਅਰਥ ਹੈ ਵਿਆਪਕ, ਸਭ ਥਾਂ 'ਤੇ ਵਸਣ ਵਾਲਾ, ਪੂਰੀ ਪੂਰੀ ਵਸੰਤਾ ਸਾ ਪੁਰਖਾ। ਇਸ ਲਈ ਬਚਨ ਨੇ ਕਰਤਾ ਪੁਰਖ, ਉਹ ਕਰਤਾ ਹੈ ਪਰ ਵਿਆਪਕ ਹੈ। ਕਈ ਚੀਜ਼ਾਂ ਨੂੰ ਕਰਨ ਵਾਲਾ, ਕੋਈ ਬਿਲਡਿੰਗ ਬਣਾਉਣ ਵਾਲਾ, ਕਿਸੇ ਇੰਸਟਰੂਮੈਂਟ ਨੂੰ ਬਣਾਉਣ ਵਾਲਾ, ਉਹਦਾ ਕਰਤਾ ਹੈ ਕੁਝ ਟਾਈਮ ਲਈ, ਪਰ ਉਹਦੇ ਨਾਲ ਨਹੀਂ ਜੁੜਿਆ ਰਹਿੰਦਾ। ਉਹ ਜਿਹਨੇ ਚੀਜ਼ਾਂ ਬਣਾਈਆਂ ਹੋਣਗੀਆਂ, ਮਾਈਕ ਸਟੈਂਡ, ਉਹ ਅੱਜ ਆਪਾਂ ਨੂੰ ਪਤਾ ਹੀ ਨਹੀਂ ਕਿੱਥੇ ਹੈ, ਪਰ ਉਹ ਪਰਮਾਤਮਾ ਪੁਰਖ ਰੂਪ ਹੈ। ਇਸ ਲਈ ਮਹਾਰਾਜ ਜੀ ਨੇ, ਜਦੋਂ ਅਸੀਂ ਸਾਰੇ ਸਿਧਾਂਤਾਂ ਨੂੰ ਵੇਖਾਂਗੇ, ਪਰਮਾਤਮਾ ਤੱਕ ਪਹੁੰਚਣ ਵਾਲੀ ਜਿਹੜੇ ਵੀ ਪੜਾਅ ਨੇ, ਉਹ ਪੁਰਖ ਰੂਪ ਰੱਖੇ ਨੇ। ਇਵੇਂ ਰਾਗਾਂ ਦੀ ਦੁਨੀਆ 'ਚ ਧਨਾਸਰੀ ਧਨ ਦੀ ਆਸਰੀ ਜੀਵ ਆਤਮਾ ਲਈ ਆਸਰਾ ਰਾਗ, ਇਹਦੇ ਅਰਥ ਵਿਦਵਾਨ ਲਿਖਦੇ ਨੇ ਰਾਗਾਂ ਦੀ ਦੁਨੀਆ 'ਚ। ਹੁਣ ਮਹਾਰਾਜ ਜੀ ਨੇ ਇਹਨਾਂ 31 ਪ੍ਰਮੁੱਖ ਰਾਗਾਂ 'ਚੋਂ ਇਹ ਧਨਾਸਰੀ ਰਾਗ, ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਅੰਗ 660 ਤੋਂ ਆਰੰਭ ਹੋ ਕੇ 695 ਤੱਕ ਇਹ ਪਵਿੱਤਰ ਰਾਗ ਚੱਲਦਾ ਹੈ, ਇਸ ਪਵਿੱਤਰ ਰਾਗ ਅੰਦਰ ਅੱਜ ਦਾ ਪਾਵਨ ਸ਼੍ਰੀ ਮੁੱਖ ਵਾਕ, ਜੋ ਮਹਾਰਾਜ ਜੀਆਂ ਦੇ ਮੌਜੂਦਾ ਸਰੂਪ 'ਤੇ, ਪਾਵਨ ਸਰੂਪ 'ਤੇ 668 ਅੰਗ ਪਰ ਦਰਜ ਹੈ, ਅਤੇ ਉਚਾਰਨ ਕੀਤੇ ਅੱਜ ਦੇ ਬਖਸ਼ਿਸ਼ ਕੀਤੇ ਮੁਕੱਦਸ ਬਚਨ ਮਹਾਰਾਜ ਧੰਨ ਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਉਸਤਤ ਵਿੱਚ ਭੱਟ ਸਾਹਿਬਾਨਾਂ ਨੇ ਅੰਮ੍ਰਿਤ ਬਚਨ ਸਮਝਾ ਕੇ ਕਿਹਾ ਕਿ ਮਾਲਕ ਪਰਮਾਤਮਾ ਵਾਹਿਗੁਰੂ ਅਤੇ ਧੰਨ ਗੁਰੂ ਗੁਰੂ ਰਾਮਦਾਸ ਸਾਹਿਬ ਕੋਈ ਅੰਤਰ ਨਹੀਂ ਹੈ। ਆਪਾਂ ਉਹਨੇ ਬਚਨ ਪੜ੍ਹੇ ਨੇ, ਭਾਵੇਂ ਸੰਬੋਧਿਤ ਵਾਹਿਗੁਰੂ ਨੇ, ਪਰ ਨਾਲ ਰੂਪ ਦੱਸਿਆ ਹੈ ਕਿ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਸਤ ਸਾਚ ਸ਼੍ਰੀ ਨਿਵਾਸ ਆਦਿ ਪੁਰਖ ਸਦਾ ਤੋਂ ਹੀ। ਸਦਾ ਤੋਂ ਹੀ ਕੌਣ ਹੈ? ਪੁਰਖ ਵਿਆਪਿਆ ਹੋਇਆ ਅਤੇ ਵਿਆਪਕ ਵਾਹਿਗੁਰੂ, 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 ਵਾਹਿਜੀਓ। ਐਸੇ ਗੁਰੂ ਰਾਮਦਾਸ ਸਾਹਿਬ ਦੀਨ ਦਿਆਲ ਸਤਿਗੁਰੂ, ਤਿੰਨਾਂ ਦੀ ਮੁਬਾਰਕ ਰਸਨਾ ਤੋਂ ਧਨਾਸਰੀ ਰਾਗ ਅੰਦਰ ਅਵਤਾਰਨ ਹੋਈ, ਇਲਹਾਮ ਹੋਈ, ਉਤਰੀ ਹੋਈ, ਆਈ ਹੋਈ ਰੱਬੀ ਬਾਣੀ ਅੱਜ ਦਾ ਸ਼੍ਰੀ ਮੁੱਖ ਵਾਕ ਹੈ।
ਕਲ ਯੁਗ ਕਾ ਧਰਮ ਕਹੋ ਤੁਮ ਭਾਈ।
ਮਹਾਰਾਜ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ, ਜਦੋਂ ਅਸੀਂ ਪਿੱਛੋਂ ਪ੍ਰਕਰਨ ਜੋੜਾਂਗੇ ਨਾ ਜੀ, ਅਤੇ ਕਿਸੇ ਨਾ ਕਿਸੇ ਰੂਪ ਅੰਦਰ ਪਾਤਰ ਚਿੱਤਰਦੇ ਨੇ, ਤਾਂ ਕਿ ਗੱਲ ਸਮਝ ਆ ਜਾਏ। ਹੁਣ ਮਹਾਰਾਜ ਜੀ ਅੰਮ੍ਰਿਤ ਬਚਨਾਂ ਦੁਆਰਾ ਇੱਕ ਜਗਿਆਸੂ ਦੇ ਰੂਪ ਅੰਦਰ ਪੁੱਛਣਾ ਕਰਦੇ ਨੇ, ਇੱਕ ਬੇਨਤੀ ਫਿਰ ਸਮਝਣਾ, ਇਹ ਸਾਡੀ ਭਾਵਨਾ ਕਿ ਅਸੀਂ ਇਹਨੂੰ ਆਪਣੇ 'ਤੇ ਲਾਈਏ। ਤੁਸੀਂ ਕਿੰਨੀ ਵਾਰੀ ਗੁਰਮੁਖ ਵਿਦਵਾਨਾਂ ਕੋਲੋਂ ਜਿਹੜੇ ਬਚਨ ਨੇ ਸ਼੍ਰਵਣ ਕਰਦੇ ਹੋ ਕਿ ਪ੍ਰਥਾਏ ਸਾਕੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ ਹੈ, ਗੁਰਮੁਖ ਹੋਏ ਸੋ ਭਾਉ ਕਰੈ। महाराज की जिहड़ी भी सिक्ख्या है प्रथाए साखी, वह साखी आखी दे रूप च रबी बाणी होवे, वह साखी गवाही दे रूप च इतिहास होवे, वह साखी किसी घटना दे रूप च कोई सिद्धांत होवे, जो भी महाराज जी ने बचन कहे ने ते गुरु ग्रंथ साहिब जी महाराज का फैसला है। महाराज कहिंदे अपने ते ला के वेखो, बेनती सुनियो, जदों भी तुसी सहज पाठ प्यार ना करो ते जरूर भावना ना बाणी पढ़दे गल का ख्याल करना। महाराज जी जदों भी बचन लाउंदे ने अपने ते लाउंदे ने, हालांकि साडी दुनिया च अज की हुंदा, असी धार्मिक ग्रंथां नूं भी दूजे बंदे दी दूषणबाजी लई वरतदे आ, उहनूं नीवां दिखाउण लई वरतदे, उहदे अवगुण प्रगट करन वास्ते वरतदे आ। वेखो जी बाणी ते इह किहा होया, गुरु ग्रंथ साहिब ने ते इह किहा, हालांकि फिर याद रखना 90% तो वध जदों बाणी नूं पढ़ोगे महाराज जी ने अपने ते लाया। उदाहरण, गुरु अमरदास साहिब महाराज जी ने सानू नहीं कहा भी थोड़े शरीर, महाराज जी ने अपने ते ला के कहा ये शरीर आ मेरे आ, देखो मेरे ते ला अपने ते, ये शरीर आ मेरे आ, इस जग में आएक है ते अपने च अंतर वेखियो। आपां रोज दूजे नूं पुछदे आ वो तू कम संसार ते आया कोई चंगा कम कर लै, कदे असीं अपने आप नूं उठ के नहीं पुछदे भी मना तू संसार ते आया, ये शरीर आ संसार ते आया। हालांकि रोज आपां बाणी पढ़न वाले हो जिहड़े, आपां भी कदे अपने आप नूं आनंद साहिब दी इस पावन पौड़ी चों अपने ते ला के नहीं पुछिया भी मेरे आ शरीर आ संसार ते आया ते कोई चंगा कर्म किया। महाराज जी अपने ते लाउंदे ने ये शरीर आ मेरे आ, इस जग में आएक है क्या तुद कर्म कमाया, फिर पुछिया कि कर्म कमाया तुद शरीर आ जा तू जग में आया, होर कर्म तू की कमाउणा सी, जिन हर तेरा रचन रचिया सो हर मानना वसाया। जेडे मालक ने तेरा रचन रचिया है तू तो उन्होंने भी भुल बैठा, होर कम की कमाउणा सी, होर किहड़ा चंगा कर्म कमाउणा सी। इदां ही महाराज गुरु रामदास साहिब अज दे पावन श्री मुख वाक अंदर रहमत करदे ने पुछण रूप अंदर कि कलयुग का धर्म कहो हो तुम भाई, हे भाई तुसी दसो भी इस कलयुग दे समय अंदर इहनूं युग च भी ला सकदे हो, इहनूं तुसी साध संगत जी भयानक समा भी ला सकदे हो, इहनूं तुसी कलेश दा युग भी ला सकदे हो, इहनूं तुसी ऐं भी कह सकदे हो जिवें रब्बी बाणी चलो प्रमाण बड़े ने। महाराज ने कलयुग नूं उत्तम गिणिया चारां युगां च, क्यों भला हरेक युग का अपना एक धर्म है। धर्म का अर्थ की हुंदा है, कदे भी एक शब्द के एक अर्थ ते खड़ जाओगे तो जिंदगी विच दुबधा पैदा हो जाएगी। वैसे असीं अज कहिंदे इह गल भी वेखो जी इको शब्द इको अर्थ, ठीक है प्रकरण मुताबक होएगा इको अर्थ, पर हमेशा एक शब्द का एक अर्थ नहीं होएगा। हुण याद रखना धर्म शब्द धर संस्कृत की त्री धातु तो बनया होया, त्री धातु तो धर्म बनया, त्री धातु तो धरन बनया, धरन कहने धरती, त्री धरतु धातु तो शब्द बनया धर, धर तो आपां पंजाबी शब्द कहने हैं किसी चीज़ नूं, इत्थे धर दे धरन का अर्थ है टिकाउणा, धरन का अर्थ है टिकी हुई, ये तो ही बनया शब्द धरती धरन। आपां रोज बचन पढ़ने धरन गगन नव खंड मह, उत्थे धरन का अर्थ है धरती तो लैके आकाश तक सारे ब्रह्मंडा अंदर। इवें हुण साध संगत जी धर्म का अर्थ है, महाराज जी बख्शिश करदे ने इस कलेश दे युग अंदर यह माण है जिहड़ा इहदा टिका किवें होवे, इहदा किहड़ा धर्म है, किहड़े तरीके नाल किहड़ा कर्म किया जाए यह सानू दसना करो। असी पुछिए हुण गुरु रामदास साहिब सानू समझाउंदे ने, गुरु कोलो पुछो भी कलयुग का धर्म कहो तुम भाई, महाराज जी कृपा करो वह किहड़ा धर्म है। इत्थे नाल बेनती है, बाकी जिन्ने कर्म ने अज दे शब्द दे राहो दे बचन ने जी, जदों आपां उहनां तक पहुंचांगे क्योंकि समा इतना हुंदा है, राहो तो आरंभ करके थोड़ा राहो नूं खोलांगे समा जिहड़ा होर भी घट पै जांदा, पर फिर भी समझना कलयुग का धर्म कहो तुम भाई, बाकी जिन्ने धर्म कर्म ने दान पुन जो भी है वह लेखे च है, पर एक फैसला है महाराज जी का, पुन दान जप तप जेते सारियां तो वड्डा की है सब उपर नाम, हर हर रसना जो जपै तिस पूरन काम। फिर ये एक शब्द तुसी रोज़ पंगती पढ़ते हो भी महाराज असी रोज़ पुन कमाना है, ਕਮਾ ਸਕਦੇ ਹਾਂ? ਮਹਾਰਾਜ ਕਹਿੰਦੇ ਕਮਾ ਸਕਦੇ ਹਾਂ। ਮਾਰੀ ਕਿਹੜਾ ਪੁੰਨ ਕਮਾਈਏ? ਮੇਰੇ ਕੋਲ ਤਾਂ ਧਨ ਬੜਾ ਥੋੜ੍ਹਾ, ਮੈਂ ਕਿਵੇਂ ਪੁੰਨ ਕਮਾਵਾਂ? ਮੇਰੇ ਕੋਲ ਸਮਾਂ ਬਹੁਤ ਥੋੜ੍ਹਾ, ਮੈਂ ਕਿਵੇਂ ਕਿਸੇ ਦੀ ਸੇਵਾ ਕਰਾਂ? ਮਾਰੀ ਕਹਿੰਦੇ ਇਹ ਪੁੰਨ ਲਈ ਨਾ ਤੈਨੂੰ ਘਰ ਛੱਡ ਕੇ ਬਾਹਰ ਜਾਣਾ ਪੈਣਾ, ਨਾ ਚਲੋ ਪਰ ਉਪਕਾਰ, ਉਪਕਾਰ ਚੰਗੀਆਂ ਚੀਜ਼ਾਂ, ਪਰ ਜਿਹੜਾ ਇਹ ਪੁੰਨ ਹੈ ਨਾ, ਇਹ ਸਭ ਤੋਂ ਵੱਡਾ ਪੁੰਨ ਹੈ। ਕਿਹੜਾ ਪੁੰਨ ਹੈ? ਤੁਸੀਂ ਰੋਜ਼ ਪੜ੍ਹਦੇ ਹੋ, ਕਲਮ ਹੈ ਇਹੋ ਪੁੰਨ, ਗੁਣ ਗੋਬਿੰਦ ਗਾਹੇ, ਗਾਹੇ ਗਾਏ ਨਹੀਂ ਗਾਹੇ, ਜਿਹੜਾ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਪਕੜ ਲਵੇ, ਇਹ ਕਲਯੁੱਗ ਦਾ ਸਭ ਤੋਂ ਵੱਡਾ ਪੁੰਨ ਹੈ। ਟਿਕਾ ਲਵੇ, ਟਿਕੇਗਾ ਕਿਵੇਂ? ਧਰਮ ਹੋਣਾ। ਧਰਮ ਹੋਣਾ ਕੀ ਹੈ? ਟਿਕ ਜਾਣਾ। ਇਸ ਲਈ ਮਾਲਕ ਜੀ ਸਾਨੂੰ ਉਹ ਧਰਮ ਦੱਸੋ, ਸਾਨੂੰ ਉਹ ਆਪ ਕਿਰਪਾ ਕਰਕੇ ਕਰਮ ਦੱਸੋ ਜਿਹਦੇ ਕਰਕੇ ਇਸ ਕਲੇਸ਼ ਦੇ ਯੁੱਗ ਵਿੱਚ, ਹੁਣ ਆਪਾਂ ਸੰਸਾਰ 'ਚ ਵੇਹਨੇ ਹਾਂ, ਪਰਿਵਾਰਾਂ 'ਚ ਕਲੇਸ਼, ਸਮਾਜ ਵਿੱਚ ਕਲੇਸ਼, ਕੌਮਾਂ 'ਚ ਕਲੇਸ਼, ਦੇਸ਼ਾਂ 'ਚ ਕਲੇਸ਼, ਕਿੱਥੇ ਕਲਯੁੱਗ ਨਹੀਂ ਵਰਤਦਾ? ਹੋਰ ਕਲਯੁੱਗ ਦੇ ਕੋਈ ਸਿੰਘ ਪੈਰ ਹੁੰਦੇ? ਨਹੀਂ ਨਹੀਂ। ਮਹਾਰਾਜ ਕਹਿਣ ਲੱਗੇ ਸਿੰਘ ਤੇ ਪੈਰ ਇਹਦੇ ਇਸ ਕਰਕੇ ਕਹਾਣੀਆਂ 'ਚ ਦਰਸਾਏ ਨੇ, ਸਿੰਘਾਂ ਨਾਲ ਕਿਸੇ ਚੀਜ਼ ਨੂੰ ਮਾਰਿਆ ਜਾਂਦਾ, ਇਹ ਵਿਕਾਰਾਂ ਕਰਕੇ ਰੋਜ਼ ਆਪਾਂ ਨੂੰ ਮਾਰਦਾ, ਇਹ ਕਿਸੇ ਨਾ ਕਿਸੇ ਰੂਪ 'ਚ ਰੋਜ਼ ਸਾਨੂੰ ਨੁਕਸਾਨ ਪਹੁੰਚਾਉਂਦਾ ਹੈ। ਅਤੇ ਪੈਰ ਕੀ ਨੇ? ਤੁਰਨ ਦਾ ਪ੍ਰਤੀਕ। ਪੈਰਾਂ ਕਰਕੇ ਰੋਜ਼ ਤੁਰ ਕੇ ਕਦੇ ਕਿਹਦੇ ਕੋਲ, ਕਦੇ ਕਿਹਦੇ ਕੋਲ, ਅੱਜ ਆਹ ਕਲੇਸ਼ ਵਿੱਚ ਹੈ, ਕੱਲ੍ਹ ਉਹ ਕਲੇਸ਼ ਵਿੱਚ ਹੈ। ਮਹਾਰਾਜ ਕਹਿਣ ਲੱਗੇ ਇਹਦਾ ਕੋਈ ਧਰਮ ਹੈ ਜਿਹੜਾ, ਉਹ ਸਾਡੇ 'ਤੇ ਕਿਰਪਾ ਕਰਕੇ ਦੱਸਣਾ ਕਰੋ ਜੀ।
ਕੇਵ ਛੂਟ ਹੈ ਹਮ ਛੁੱਟ ਕਾਕੀ।
ਮਾਲਕ ਜੀ ਜਿਹਦੇ ਕਰਕੇ ਕਿਵੇਂ ਪਾਰ ਉਤਾਰਾ ਹੋਵੇ, ਇਹ ਸੰਬੋਧਨ ਸ਼ਬਦ ਵੀ ਹੈ, ਜਗਿਆਸਾ ਰੂਪੀ ਪੰਗਤੀ ਵੀ ਹੈ, ਅਤੇ ਇਹ ਸਾਧ ਸੰਗਤ ਜੀ ਤੁਸੀਂ ਜਿਹਨੂੰ ਕਹਿੰਦੇ ਹੋ ਕੁਐਸਚਨ ਮਾਰਕ, ਪ੍ਰਸ਼ਨ ਚਿੰਨ ਲਾ ਕੇ, ਕਿਵ ਛੁੱਟ ਹੈ, ਕਿਵੇਂ ਛੁੱਟੀਏ, ਹੁਣ ਕਿਵੇਂ ਛੁੱਟ ਸਕਦੇ ਹਾਂ ਕਲਮੇ ਇਹੋ ਪੁੰਨ? ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਹਮ ਛੁੱਟ ਕਾਕੀ, ਅਸੀਂ ਇਹ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ। ਹੁਣ ਗੁਰੂ ਰਾਮਦਾਸ ਸਾਹਿਬ ਜੀ ਬੇਨਤੀ ਰੂਪ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਣਾ ਕਰਦੇ ਨੇ, ਕਿਹੜੇ ਤਰੀਕੇ ਨਾਲ ਕੋਈ ਐਸਾ ਇਸ ਸਮੇਂ ਦਾ ਧਰਮ ਦੱਸੋ, ਕਰਮ ਦੱਸੋ, ਜਿਹਦੇ ਨਾਲ ਸਾਡਾ ਪਾਰ ਉਤਾਰਾ ਹੋਵੇ, ਅਸੀਂ ਇਸ ਚੀਜ਼ ਤੋਂ, ਕਲੇਸ਼ ਦੇ ਯੁੱਗ ਤੋਂ ਛੁੱਟਣਾ ਚਾਹੁੰਦੇ। ਕਿਵੇਂ ਪਤਾ ਲੱਗੇ ਕਿਹੜੇ ਬੰਦੇ ਦੇ ਅੰਦਰ ਕਿੰਨਾ ਕਲੇਸ਼? ਇੱਕ ਛੋਟਾ ਜਿਹਾ ਨੁਕਤਾ ਹੈ, ਇਹਨੂੰ ਤੁਸੀਂ ਇੱਕ ਪਰਸਨਲੀ ਨਿੱਜੀ ਜ਼ਿੰਦਗੀ ਤੋਂ ਲੈ ਕੇ ਨਾ ਤੁਸੀਂ ਧਰਮਾਂ ਦੇਸ਼ਾਂ ਤੱਕ ਵੇਖ ਸਕਦੇ ਹੋ। ਜਿਹੜਾ ਬੰਦਾ ਕਿਸੇ ਦੇ ਜੀਵਨ ਵਿੱਚ ਕਲੇਸ਼ ਪੈਦਾ ਕਰਦਾ ਹੈ, ਝਗੜਾ ਪੈਦਾ ਕਰਦਾ ਹੈ, ਤੁਸੀਂ ਕਹਿ ਸਕਦੇ ਹੋ ਬੰਦੇ ਦੇ ਅੰਦਰ ਕਲੇਸ਼ ਹੈ। ਜਿਹਦੇ ਅੰਦਰ ਕਲੇਸ਼ ਨਹੀਂ, ਉਹ ਕਲੇਸ਼ ਪੈਦਾ ਨਹੀਂ ਕਰੇਗਾ, ਉਹ ਜੋੜੇਗਾ, ਕਿਉਂਕਿ ਕਲੇਸ਼ ਤੋੜਦਾ ਹੈ। ਅਤੇ ਦੋ ਸ਼ਬਦ ਨੇ ਧਰਮ ਦੀ ਦੁਨੀਆਂ 'ਚ, ਭੋਗੀ ਅਤੇ ਯੋਗੀ। ਭੋਗ ਸ਼ਬਦ ਟੁੱਟਣ ਤੋਂ ਬਣਿਆ ਹੈ, ਭੋਗੀ ਸ਼ਬਦ ਟੁੱਟ ਜਾਣਾ, ਭੋਗ ਲੈਣਾ, ਖਤਮ ਕਰ ਲੈਣਾ। ਅਤੇ ਯੋਗ ਸ਼ਬਦ, ਯੋਗੀ ਜੁੜਿਆ ਹੋਇਆ, ਅਤੇ ਯੋਗ ਦਾ ਅਰਥ ਹੁੰਦਾ ਜੋੜ, ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਜੋੜ, ਇਹ ਯੋਗ ਤੋਂ ਹੀ ਬਣਿਆ ਹੋਇਆ, ਜਿਹਨੂੰ ਤੁਸੀਂ ਇੰਗਲਿਸ਼ ਵਿੱਚ ਸਮ ਕਹਿੰਦੇ ਹੋ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਭੋਗੀ ਦੀ ਨਿਸ਼ਾਨੀ ਕੀ ਹੈ? ਤੋੜੇਗਾ, ਟੁੱਟਿਆ ਹੋਇਆ। ਅਤੇ ਯੋਗੀ ਦੀ ਨਿਸ਼ਾਨੀ ਕੀ ਹੈ? ਜੁੜਿਆ ਹੋਇਆ, ਜੋੜੇਗਾ। ਅਤੇ ਉਹਦੀ ਨਿਸ਼ਾਨੀ ਕੀ? ਏਕ ਦ੍ਰਿਸ਼ਟ ਕਰ ਸੰਸਰ ਜਾਣਾ, ਯੋਗੀ ਕਹੀਏ ਸੋਈ। ਹੁਣ ਇੱਕ ਕੌਣ ਵੇਖੇਗਾ ਜਿਹੜਾ ਜੁੜਿਆ ਹੋਇਆ? ਜੇ ਅੰਦਰ ਕਲੇਸ਼ ਹੈ, ਮਹਾਰਾਜ ਕਹਿੰਦੇ ਸੰਸਾਰ 'ਚ ਵੀ ਕਲੇਸ਼ ਪੈਦਾ ਕਰੇਗਾ। ਇਸ ਲਈ ਗੁਰੂ ਅੱਗੇ ਬੇਨਤੀ ਕਰੀਏ, ਮਹਾਰਾਜ ਇਸ ਤੋਂ ਕਿਵੇਂ ਪਾਰ ਉਤਾਰਾ ਹੋ ਸਕਦਾ ਹੈ?
ਹਰ ਹਰ ਜਪ ਬੇੜੀ ਹਰ ਤੁਲਹਾ।
ਮਹਾਰਾਜ ਜੀ ਉਹਨੂੰ ਬਖਸ਼ਿਸ਼ ਕਰਦੇ ਨੇ, ਪਰਮਾਤਮਾ ਦਾ ਨਾਮ ਹਰ ਹਰ ਜਪ ਬੇੜੀ ਹਰ ਤੁਲਹਾ, ਬੇੜੀ ਅਰਧ ਵਿਸ਼ਰਾਮ। ਹੁਣ ਦੋ ਰੂਪ ਨੇ, ਸਮਾਂ ਨਹੀਂ ਪੂਰੀ ਗੱਲ ਆਪਾਂ ਖੋਲੀਏ, ਫਿਰ ਵੀ ਇਹਨੂੰ ਸੁਣਿਓ ਬਹੁਤ ਧਿਆਨ 'ਚ, ਬਿਲਕੁਲ ਸੰਖੇਪ ਵਿੱਚ। ਤੁਲਹਾ ਕਹਿੰਦੇ ਸੀ ਪੁਰਾਣੇ ਟਾਈਮ 'ਚ ਬਾਂਸ ਦੇ ਡੰਡੇ ਲੈ ਕੇ ਨਾ ਜੀ, ਉਹਨਾਂ ਨੂੰ ਬੰਨ ਲੈਣਾ, ਅਤੇ ਉਹ ਬਾਂਸ ਦੇ ਬੰਨੇ ਹੋਏ ਡੰਡਿਆਂ 'ਤੇ, ਹੁਣ ਪੁਰਾਣੇ ਸਮੇਂ ਸਾਰੇ ਕੋਲ ਸ਼ਿੱਪਾਂ ਤਾਂ ਹੁੰਦੀਆਂ ਨਹੀਂ ਸੀ, ਛੋਟੇ ਛੋਟੇ ਨੌਕਾ ਬੇੜੀਆਂ ਹੁੰਦੀਆਂ ਸੀ, ਉਹ ਵੀ ਸਾਰਿਆਂ ਕੋਲ ਨਹੀਂ ਸੀ ਹੁੰਦੀਆਂ। ਆਮ ਲੋਕ ਬਾਂਸਾਂ ਦੇ ਡੰਡੇ ਬੰਨ ਕੇ ਉਹਦੇ 'ਤੇ ਸਮੁੰਦਰ ਵਿੱਚ, ਦਰਿਆ 'ਚ ਤਰਦੇ ਸੀ, ਉਹਨੂੰ ਤੁਲਹਾ ਕਹਿੰਦੇ ਸੀ, ਉਹਨੂੰ ਕਿਹਾ ਜਾਂਦਾ ਤੁਲਹਾ। ਤੁਲ ਕੀ ਕਹਿੰਦੇ? ਆਪਾਂ ਕਿੰਨੀ ਵਾਰੀ ਸ਼ਬਦ ਵਰਤਦੇ, ਬਜ਼ੁਰਗਾਂ ਨੂੰ ਪਤਾ ਹੈ ਵੀ ਜਦੋਂ ਕੋਈ ਸ਼ਤੀਰੀ ਹੁੰਦੀ ਜਾਂ ਗਾਡਰ ਹੁੰਦੀ ਛੱਤ 'ਤੇ ਨਾ, ਅਤੇ ਉਹ ਲਿਫਣ ਲੱਗ ਜਾਂਦੀ ਸੀ, ਅਤੇ ਬਜ਼ੁਰਗ ਕਹਿੰਦੇ ਸੀ ਇਹਦੇ ਥੱਲੇ ਤੁਲ ਕਰ ਦੇ, ਇਹਨੂੰ ਤੁਲ ਲਾ ਦੇ। ਤੁਲ ਦਾ ਅਰਥ ਹੁੰਦਾ, ਹੁਣ ਸਾਧ ਸੰਗਤ ਜੀ ਕਿਸੇ ਚੀਜ਼ ਨੂੰ ਰੋਕਣਾ, ਉਹ ਤੋਂ ਬਚ ਰਹਿਣਾ, ਉਹਦੇ ਥੱਲੇ ਉਹਨੂੰ ਤੁਲ ਦੇਣਾ, ਉਹਨੂੰ ਰੋਕ ਲੈਣਾ, ਪਾਣੀ ਵਿੱਚ ਡੁੱਬਣ ਤੋਂ ਰੋਕਣ ਵਾਲੇ ਜਿਹੜੇ ਬਾਂਸ ਨੇ ਉਹਨਾਂ ਨੂੰ ਜੋੜ ਕੇ ਬਣਾਏ ਗਏ ਢਾਂਚੇ ਨੂੰ ਤੁਲਹਾ ਕਹਿੰਦੇ ਨੇ, ਅਤੇ ਬੇੜੀਦਾਰ ਤੁਸੀਂ ਜਾਣਦੇ ਹੀ ਹੋ। ਹੁਣ ਤੁਲਹਾ ਵੀ ਬਚਾਉਂਦਾ, ਬੇੜੀ ਵੀ ਬਚਾਉਂਦੀ ਹੈ, ਅਤੇ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਜਵਾਬ ਦਿੰਦੇ ਨੇ ਕਿ ਪਰਮਾਤਮਾ ਦਾ ਨਾਮ ਹੈ ਜਿਹੜਾ, ਉਹਦਾ ਜਿਹੜਾ ਜਪ ਹੈ ਨਾ, ਉਹ ਬੇੜੀ ਹੈ। ਤੁਹਾਡੇ ਚਰਨਾਂ 'ਚ ਬੇਨਤੀ ਹੈ, ਜਪ ਵੱਲ ਧਿਆਨ ਦਿਓ। ਜਪ ਕੀ ਹੈ? ਸਤਸੰਗਤ ਜੀ, ਪੜ੍ਹਨਾ ਅਤੇ ਸੁਣਨਾ, ਵਾਹਿਗੁਰੂ ਵਾਹਿਗੁਰੂ ਜਪਣਾ, ਨਾਲ ਨਾਲ ਸੁਣਨਾ, ਇਹ ਜਪ ਹੈ। ਦਾਸ ਇਸ ਕਰਕੇ ਬੇਨਤੀ ਕਰਦਾ ਇਸ ਪਾਵਨ ਬਾਣੀ ਨੂੰ, ਜਿਹਨੂੰ ਅਸੀਂ ਜੀ ਅਤੇ ਸਾਹਿਬ ਸਤਿਕਾਰ ਨਾਲ ਕਹਿੰਦੇ, ਜਪ ਜੀ ਸਾਹਿਬ, ਪਵਿੱਤਰ ਨਾਮ ਹੈ ਜਪ, ਮੁੱਖ ਵਿੱਚ ਕਿਉਂ ਰੱਖਿਆ? ਗੁਰੂ ਗ੍ਰੰਥ ਸਾਹਿਬ ਜੀ ਦੇ ਸਭ ਤੋਂ ਅੱਗੇ ਕਿਉਂ ਰੱਖਿਆ? ਹਾਲਾਂਕਿ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆਪ ਜੀ ਨੇ ਮਨਾਇਆ ਹੈ, ਅਤੇ ਮਹਾਰਾਜ ਜੀ ਦੀ ਪਹਿਲੀ ਬਾਣੀ 1475 ਵਿੱਚ 6 ਸਾਲ ਦੀ ਉਮਰ ਵਿੱਚ ਉਚਾਰੀ ਹੋਈ, ਰਾਗ ਆਸਾ ਮਹੱਲਾ ਪਹਿਲਾ ਪੱਟੀ ਲਿਖੀ ਬਾਣੀ ਹੈ, ਜੇ ਅਸੀਂ ਇਤਿਹਾਸ ਦੇ ਅੰਗਾਂ ਨੂੰ ਮੰਨੀਏ, ਮੇਰੀ ਗੱਲ ਨਹੀਂ ਹੈ, ਅਤੇ ਜੇ ਅਸੀਂ ਉਥਾਨਕਾਂ ਸਾਰੀਆਂ ਨੂੰ ਭਰੋਸੇ 'ਚ ਲਿਆਉਣੇ, ਅਤੇ ਉਹ ਬਾਣੀ ਹੈ ਪਹਿਲੀ ਬਾਣੀ, ਅਤੇ ਕੋਈ ਸ਼ੱਕ ਵੀ ਨਹੀਂ। ਪਰ ਇਸ ਬਾਣੀ ਨੂੰ ਅੱਗੇ ਰੱਖਿਆ ਜਪ, ਕਹਿਣ ਲੱਗੇ ਪਰਮਾਤਮਾ ਦਾ ਨਾਮ ਜਪ, ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਜਪ, ਇਹਨੂੰ ਪੜ੍ਹ, ਇਹਨੂੰ ਸੁਣ, ਜਿਵੇਂ ਜਿਵੇਂ ਸੁਣੇਗਾ, ਸੁਣ ਸੁਣ ਹੋਵੇ ਪਰਮਗਤ ਮੇਰੀ, ਇਹ ਬੇੜੀ ਬਣ ਜਾਏਗੀ। ਅਤੇ ਇਕੱਲੀ ਬੇੜੀ ਨਹੀਂ, ਮਹਾਰਾਜ ਜੀ ਨੇ ਇੱਥੇ ਦੋ ਸ਼ਬਦ ਵਰਤੇ ਨੇ, ਬੇੜੀ ਅਤੇ ਤੁਲਹਾ। ਪਰ ਯਾਦ ਰੱਖਣਾ, ਬੇੜੀ ਕਦੇ ਵੀ ਅੱਗ ਵਿੱਚ ਦੀ ਨਹੀਂ ਲੰਘਦੀ, ਧਿਆਨ ਦਿਆ ਜੇ, ਬੇੜੀ ਕਦੇ ਅੱਗ ਵਿੱਚੋਂ ਨਹੀਂ ਲੰਘਦੀ। ਅਤੇ ਮਹਾਰਾਜ ਜੀ ਨੇ ਰੱਬੀ ਬਾਣੀ 'ਚ ਇਸ ਦੁਨੀਆ ਨੂੰ ਹੰਸ, ਹੇਤ, ਲੋਭ, ਕੋਪ, ਚਾਰੇ ਨਦੀਆਂ, ਅੱਗ, ਪਵਹ ਹੈ ਦਜੇ ਦਜੇ ਦਰਥ ਨਾਲ ਸੜ ਜਾਣਾ, ਕੋਈ ਉਹਦੇ ਵਿੱਚ ਪੈਂਦਾ ਅਤੇ ਸੜ ਜਾਂਦਾ। ਹੁਣ ਕਦੇ ਵੀ ਅੱਗ ਦੇ ਦਰਿਆ ਵਿੱਚੋਂ ਬੇੜੀ ਨਹੀਂ ਲੰਘਦੀ, ਛਿਪ ਨਹੀਂ ਲੰਘ ਸਕਦਾ, ਪਾਣੀ ਦੇ ਸਮੁੰਦਰ ਵਿੱਚੋਂ, ਪਾਣੀ ਦੀ ਨਦੀ 'ਚੋਂ ਤਾਂ ਲੰਘ ਜਾਏਗੀ ਬੇੜੀ। ਪਰ ਜੇ ਅੱਗ ਦੀ ਨਦੀ ਹੋਵੇ ਫਿਰ? ਮਹਾਰਾਜ ਜੀ, ਮਹਾਰਾਜ ਜੀ ਕਹਿੰਦੇ ਫਿਰ ਇਹ ਨਾਮ ਹੈ ਨਾ ਜਿਹੜਾ, ਬੇੜੀ ਵੀ ਬਣ ਜਾਂਦਾ, ਇਹ ਤੁਲਹਾ ਵੀ ਬਣ ਜਾਂਦਾ। ਜੇ ਕਦੇ ਅੱਗ ਦੇ ਦਰਿਆ 'ਚੋਂ ਲੰਘਣਾ ਪਵੇ ਤਾਂ ਫਿਰ ਕੀ ਹੈ? ਫਿਰ ਅਸੀਂ ਇੱਕ ਦੋਹਰਾ ਪੜ੍ਹਨੇ ਹਾਂ, ਵਾਹਿਗੁਰੂ ਨਾਮ ਜਹਾਜ਼ ਹੈ, ਫਿਰ ਗੁਰੂ ਵੀ ਜਹਾਜ਼ ਹੈ, ਗੁਰ ਜਹਾਜ਼, ਗੁਰੂ ਗ੍ਰੰਥ ਸਾਹਿਬ, ਗੁਰ ਜਹਾਜ਼, ਖੇਵਟ ਗੁਰੂ, ਗੁਰਬਿਨ ਤਰਿਆ ਨਾ ਕੋਏ, ਜਿਹੜਾ ਜਹਾਜ਼ ਹੈ ਨਾ, ਏਅਰਪਲੇਨ, ਹਵਾਈ ਜਹਾਜ਼ ਹੈ, ਉਹ ਅੱਗ ਦੇ ਉੱਪਰ ਦੀ ਵੀ ਲੰਘ ਜਾਂਦਾ ਹੈ। ਜੇ ਸਮੁੰਦਰ ਅੱਗ ਦਾ ਵੀ ਹੋਵੇਗਾ ਨਾ ਸਿੱਖਾ, ਗੁਰੂ ਦਾ ਸ਼ਬਦ ਹਰ ਹਰ ਜਪ ਜੇ ਇਹਨੂੰ ਜਪੇਗਾ ਨਾ, ਇਹ ਜਹਾਜ਼ ਰੂਪ ਵੀ ਹੈ, ਭਾਵੇਂ ਲੋਭ ਵਿਕਾਰ ਕਾਮ ਕ੍ਰੋਧ ਦੀਆਂ ਜਿੰਨੀਆਂ ਮਰਜ਼ੀ ਅੱਗ ਦੀਆਂ ਨਦੀਆਂ ਹੋਣ, ਇਹ ਸ਼ਬਦ ਤੈਨੂੰ ਉੱਪਰ ਦੀ ਲੰਘਾ ਦੇ, ਤੂੰ ਉਹਦੇ ਵਿੱਚੋਂ ਵੀ ਬਚ ਰਹੇਗਾ। ਹਰ ਹਰ ਜਪ, ਬੇੜੀ, ਹਰ ਤੁਲਹਾ, ਇਹ ਨਾਮ ਹੀ ਪਰਮਾਤਮਾ ਦੇ ਨਾਮ ਦਾ ਜਪ ਹੀ ਇਹ ਬੇੜੀ ਅਤੇ ਤੁਲਹਾ ਹੈ।
ਹਰ ਜਪਿਓ ਤਰੈ ਤਰਾਕੀ।
ਫਿਰ ਭਾਈ ਜਿਨ੍ਹਾਂ ਨੇ ਜਪਿਆ, ਮਹਾਰਾਜ ਜੀ ਕਹਿਣ ਲੱਗੇ, ਉਹ ਤਰੈ ਹਰ ਜਪਿਓ, ਜਿਨ੍ਹਾਂ ਨੇ ਉਹ ਜਪਿਆ ਪਰਮਾਤਮਾ ਦਾ ਨਾਮ, ਤਰੈ ਉਹ ਤਰ ਗਿਆ, ਤੈਰਾਕੀ ਜਿੰਨੀ ਨਾਮ ਧਿਆਇਆ, ਗਏ ਮੁਸ਼ਕਤ ਘਾਲ, ਨਾਨਕ ਤੇ ਮੁਖੁਜਲੇ ਕੇਤੀ ਛੁੱਟੀ ਨਾਲ, ਉਹ ਆਪ ਤਰ ਗਏ, ਉਹਨਾਂ ਦਾ ਖੋਰ ਅੱਗੇ ਕਿੰਨਿਆਂ ਦਾ ਪਾਰ ਉਤਾਰਾ ਕਰ ਦਿੱਤਾ। ਬਹੁਤ ਘਟਨਾਵਾਂ ਨੇ, ਆਪਾਂ ਰਹਾਉ ਦੀ ਪੰਕਤੀ ਨਾਲ ਇੱਕ ਦੋ ਘਟਨਾਵਾਂ ਨੂੰ ਜੋੜਾਂਗੇ, ਇਤਿਹਾਸ ਵਿੱਚੋਂ ਅਤੇ ਮਹਾਂਪੁਰਸ਼ਾਂ ਦੇ ਵੱਖਰੇ ਵੱਖਰੇ ਗੁਰਮੁਖਾਂ ਦੇ ਜੀਵਨ ਵਿੱਚੋਂ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਜਪਿਆ ਉਹਨਾਂ ਲਈ ਇਹ ਨਾਮ ਬੇੜੀ ਤੁਲਹਾ ਬਣ ਗਿਆ, ਉਹ ਆਪ ਤਰੇ, ਉਹਨਾਂ ਨੇ ਹੋਰ ਕਈਆਂ ਦਾ ਪਾਰ ਉਤਾਰਾ ਕੀਤਾ ਹੈ।
ਹਰ ਜੀ ਲਾਜ ਰੱਖੋ ਹਰ ਜਨ ਕੀ।
ਹੁਣ ਇਹ ਰਹਾਓ ਦੇ ਬਚਨ ਨੇ ਕਿ ਇਹ ਮਾਲਕ ਪਰਮਾਤਮਾ ਜੀ, ਹਰ ਜੀ ਪਰਮਾਤਮਾ ਜੀ, ਆਪਣੇ ਪਿਆਰਿਆਂ ਦੀ ਲਾਜ ਰੱਖੋ। ਇਹ ਸ਼ਬਦ ਤੇ ਬੇਨਤੀ ਰੂਪ ਹੈ, ਤੇ ਰੱਬੀ ਬਾਣੀ ਜਵਾਬ ਵੀ ਹੈ ਨਾ, ਹਰ ਯੁਗ ਯੁਗ ਭਗਤੋ ਪਾਇਆ, ਲਾਜ ਰੱਖੋ, ਪੈਜ ਰੱਖਦਾ ਆਇਆ ਰਾਮ ਰਾਜ। ਉਹਦੇ ਹੋਈਏ ਤੇ ਸਹੀ, ਜਿਹੜਾ ਹੋ ਰਹਿੰਦਾ ਨਾ, ਉਹ ਆਪਣੇ ਪਿਆਰਿਆਂ ਦੀ ਲਾਜ ਰੱਖਦਾ ਹੈ। ਇਹ ਬੇਨਤੀ ਰੂਪ ਸ਼ਬਦ ਹੈ, ਪਰ ਜਵਾਬ ਵੀ ਮਹਾਰਾਜ ਨੇ ਦਿੱਤਾ ਹੈ। ਕਹਿਣ ਲੱਗੇ ਮਹਾਂਪੁਰਸ਼ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ, ਉਹਨਾਂ ਕੋਲ ਨਾ ਵੇਖੋ ਉਦਾਹਰਨਾਂ ਨੇ ਜਿਨ੍ਹਾਂ ਨੇ ਜਪਿਆ ਰਹਾਓ ਦੇ ਬੱਚਿਆਂ ਨੇ। ਇੱਕ ਸੱਜਣ ਸੀ, ਉਹ ਪੁਲਿਸ ਵਿੱਚ ਡਿਊਟੀ ਕਰਦਾ ਸੀ। ਉਹ ਆ ਕੇ ਕਹਿਣ ਲੱਗਾ, ਜੀ ਮੇਰਾ ਮਨ ਨਹੀਂ ਟਿਕਦਾ, ਅਤੇ ਮੇਰੇ ਮਨ ਟਿਕਾ ਲਈ ਕੋਈ ਮੈਨੂੰ ਦੱਸੋ। ਕਹਿਣ ਲੱਗੇ ਗੁਰਮੁਖਾ, ਵੀ ਕਿੰਨਾ ਟਾਈਮ ਨਾਮ ਜਪਦਾ, ਕਿੰਨਾ ਟਾਈਮ ਬਾਣੀ ਪੜ੍ਹਦਾ? ਕਹਿਣ ਲੱਗਾ, ਜੀ ਸਮਾਂ ਹੀ ਕਿੱਥੇ ਬਣਦਾ। ਕਹਿਣ ਲੱਗੇ ਚੱਲ ਕੋਈ ਗੱਲ ਨਹੀਂ, ਇਹ ਦੱਸ ਡਿਊਟੀ ਕਿੰਨਾ ਟਾਈਮ ਕਰਦਾ। ਕਹਿਣ ਲੱਗਾ ਜੀ ਪੁਲੀਸ 'ਚ ਹੈ, ਸਾਡੀ ਤਾਂ ਕੋਈ 8 ਘੰਟੇ ਵਾਲਾ ਕੰਮ ਨਹੀਂ, ਕਹਿੰਦੀ 16-16 ਘੰਟੇ ਵੀ ਲੰਘ ਜਾਂਦੇ। ਕਹਿਣ ਲੱਗੇ ਪਰ ਤੂੰ ਬਾਣੀ ਵੱਲ ਧਿਆਨ ਨਹੀਂ ਦਿੰਦਾ, ਇਹਦੇ ਲਈ ਤੇਰੇ ਕੋਲ ਸਮਾਂ ਨਹੀਂ। ਕਹਿਣ ਲੱਗੇ ਜੀ ਜਪਜੀ ਸਾਹਿਬ ਤਾਂ ਮੈਨੂੰ ਆਉਂਦਾ ਹੀ ਹੈ, ਸਹਿਜ ਪਾਠ ਸਾਹਿਬ ਵੀ ਸ਼ਬਦ ਵੀ ਮੈਨੂੰ ਕਈ ਕੰਠ ਨੇ, ਵਾਹਿਗੁਰੂ ਸ਼ਬਦ ਦਾ ਵੀ ਮੈਨੂੰ ਪਤਾ, ਫਿਰ ਵਾਰ ਵਾਰ ਜਪਣਾ ਕੀ ਹੋਏਗਾ। ਉਹਨਾਂ ਨੇ ਸਮਝਾਇਆ, ਕਹਿਣ ਲੱਗੇ ਭਲਿਆ ਆਏ ਸਮਝ, ਵਰਦੀ ਵੀ ਤੇਰੇ ਕੋਲ ਹੈ, ਪਾਉਣੀ ਵੀ ਆਉਂਦੀ ਹੈ, ਲਾਉਣੀ ਵੀ ਆਉਂਦੀ ਹੈ, ਅਤੇ ਫਿਰ ਤੂੰ ਰੋਜ਼ ਡਿਊਟੀ 'ਤੇ ਕੀ ਲੈਣ ਜਾਂਦਾ, ਤੇਰੇ ਕੋਲ ਵਰਦੀ ਹੈ, ਘਰੇ ਪਾ ਕੇ ਬੈਠਾ ਰਿਹਾ ਕਰ, ਘਰੇ ਕਦੇ ਪਾ ਲਈ ਕਦੇ ਲਾ ਲਈ, ਘਰੇ ਆਪਣੇ ਡਿਊਟੀ ਕਰੀ ਜਾਇਆ ਕਰ। ਕਹਿਣ ਲੱਗਾ ਜੀ ਉਹ ਤਾਂ ਮੇਰੀ ਡਿਊਟੀ ਹੈ ਨਾ। ਉਹ ਕਹਿਣ ਲੱਗੇ ਫਰਕ ਇਹੀ ਹੈ, ਇਹ ਵੀ ਤੇਰੀ ਡਿਊਟੀ ਹੈ, ਆਇਓ ਪੜ੍ਹਨ ਸੁਣਨ ਕੋ ਬਾਣੀ, ਨਾਮ ਵਿਸਾਰ ਲੱਗਣ ਲਾਲਚ ਬਿਰਥਾ ਜਨਮ ਪੁਰਾਣੇ। ਇਹ ਵੀ ਤਾਂ ਡਿਊਟੀ ਹੈ ਨਾ, ਜਾ ਕੋ ਆਏ ਸੋਈ ਬਿਹਾਜ ਹੋ, ਇਹ ਵੀ ਤਾਂ ਡਿਊਟੀ ਹੈ ਨਾ, ਪਰ ਇਸ ਵੱਲ ਤੂੰ ਧਿਆਨ ਨਹੀਂ ਦਿੰਦਾ। ਕਹਿਣ ਲੱਗਾ ਜੀ ਫਿਰ ਕਿਵੇਂ ਕਰਾਂ। ਕਹਿਣ ਲੱਗੇ ਰੋਜ਼ ਆਪਣਾ ਨਿਤਨੇਮ ਨਾ ਖੁੰਝਾ, ਪਹਿਲਾਂ ਸ਼ੁਰੂ ਵਿੱਚ ਬੈਠ ਕੇ ਰੱਬੀ ਨਾਮ ਜਪ, ਬਾਣੀ ਪੜ੍ਹ, ਜਿਵੇਂ ਜਿਵੇਂ ਜਪੇਗਾ, ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਿਲਾ ਲਈ, ਇੱਕ ਦਿਨ ਉਹਦਾ ਰੂਪ ਹੋ ਜਾਏਗਾ। ਕਹਿਣ ਲੱਗੇ ਸੱਚਮੁੱਚ ਉਸ ਮਨੁੱਖ ਨੇ, ਉਸ ਸੱਜਣ ਨੇ, ਉਸ ਵੀਰ ਨੇ ਇਹ ਸ਼ੁਰੂ ਕੀਤਾ, ਅਤੇ ਕੁਝ ਮਹੀਨਿਆਂ ਬਾਅਦ ਆਇਆ। ਕਹਿਣ ਲੱਗੇ ਹੁਣ ਦੱਸ। ਕਹਿਣ ਲੱਗਾ ਜੀ ਹੁਣ ਇਹ ਹੈ ਵੀ ਹੁਣ ਉਹ ਡਿਊਟੀ 'ਤੇ ਜਾਣ ਨੂੰ ਦਿਲ ਘੱਟ ਕਰਦਾ, ਜਾਣਾ ਹਾਂ ਸੰਸਾਰੀ ਜੀਵ ਹਾਂ ਪਰ ਉੱਧਰ ਨੂੰ ਦਿਲ ਘੱਟ ਕਰਦਾ, ਇੱਧਰ ਨੂੰ ਦਿਲ ਵੱਧ ਕਰਦਾ। ਕਹਿਣ ਲੱਗੇ ਬਸ ਇਹ ਹੀ ਹੈ ਕਿ ਜੇ ਪਰਮਾਤਮਾ ਦਾ ਨਾਮ ਜਪੀਏ ਅਤੇ ਉਹ ਲਾਜ ਰੱਖਦਾ। ਲਾਜ ਰੱਖਣ ਦਾ ਅਰਥ ਕੇਵਲ ਦੁਨਿਆਵੀ ਕੰਮਾਂ 'ਚ ਨਹੀਂ ਹੈ, ਉੱਥੇ ਵੀ ਮਹਾਰਾਜ ਜੀ ਨੇ ਰੱਖੀ, ਇਤਿਹਾਸ ਦੀਆਂ ਘਟਨਾਵਾਂ ਨੇ। ਲਾਜ ਰੱਖਣ ਦਾ ਅਰਥ ਇਹ ਵੀ ਹੈ ਜੇ ਅਸੀਂ ਜਪਣੇ ਹਾਂ, ਜੇ ਅਸੀਂ ਪਰਮਾਤਮਾ ਦੇ ਨਾਮ ਵੱਲ ਧਿਆਨ ਦਿੰਦੇ ਹਾਂ ਡਿਊਟੀ ਵਾਂਗੂ, ਵੇਖਣੇ ਹਾਂ ਸੁਬਹ ਸ਼ਾਮ ਵੀ ਇਹ ਕਾਰਜ ਹੋਇਆ ਕਿ ਨਹੀਂ ਹੋਇਆ ਜਿਹੜਾ ਧਾਰਮਿਕ ਹੈ, ਅਤੇ ਮਾਲਕ ਲਾਜ ਰੱਖਦਾ ਹੈ। ਇਹਦਾ ਦੂਜਾ ਪ੍ਰਮਾਣ ਹੈ ਜਿਹੜਾ ਉਹ ਤੁਸੀਂ ਸਤ ਸੰਗਤ ਜੀ ਕਿੰਨੀ ਵਾਰ ਇਤਿਹਾਸ ਵਿੱਚ ਸੁਣਦੇ ਹੋ, ਕਾਬਲ ਦੀ ਧਰਤੀ ਦੀ ਘਟਨਾ, ਲਾਜ ਰੱਖਣ ਦਾ ਜ਼ਿਕਰ, ਅਤੇ ਗੁਰੂ ਹਰਿ ਸਾਹਿਬ ਮਹਾਰਾਜ ਕੀਰਤਪੁਰ ਸਾਹਿਬ ਨੇ ਦੇਖੋ ਸਿੱਖ ਦਾ ਵੱਟਾ ਲੈ ਗਿਆ ਉਹ ਮੰਗ ਕੇ, ਇਤਿਹਾਸ ਦੀ ਘਟਨਾ, ਉਹਦੇ ਸਿਧਾਂਤ ਨੂੰ ਸਮਝੇ, ਅਤੇ ਵੱਟਾ ਲਿਜਾਣ ਵਾਲੇ ਦੁਕਾਨਦਾਰ ਨੇ ਜਾਣ ਬੁੱਝ ਕੇ ਕਿ ਸਿੱਖ ਦੀ ਦੁਕਾਨ ਵੱਧ ਚੱਲਦੀ ਹੈ, ਉਹ ਵੱਟੇ ਦੀ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਸਿੱਕਾ ਹੁੰਦਾ, ਉਹ ਕੱਢ ਲਿਆ, ਉਹਦੇ ਨਾਲ ਉਹਦਾ ਤੋਲ ਘੱਟ ਗਿਆ। ਸਾਖੀ ਤੁਸੀਂ ਲੰਬੇਰੀ ਸੁਣਦੇ ਹੋ, ਪਰ ਜਦੋਂ ਸਮਾਂ ਬਣਿਆ ਉੱਧਰੋਂ ਉਸੇ ਨੇ ਸ਼ਿਕਾਇਤ ਕਰਕੇ ਉਸੇ ਦੁਕਾਨਦਾਰ ਨੇ ਜਿਹਨੇ ਵੱਟਾ ਮੋੜਿਆ, ਅਤੇ ਕੀ ਕਿਹਾ ਵੀ ਇਹ ਸਿੱਖ ਘੱਟ ਤੋਲਦਾ, ਪੇਸ਼ੀ ਹੋ ਗਈ, ਵੱਟੇ ਮੰਗਾਏ ਗਏ, ਇੱਕ ਪਾਸੇ ਉਹਦੇ ਵੱਟੇ ਤੋਲੇ ਜਾ ਰਹੇ ਹੈ, ਇਸ ਪਾਸੇ ਇੱਕ ਪਾਸੇ ਸਿੱਖ ਆਇਆ, ਕੋਈ ਪ੍ਰੇਮੀ ਆਇਆ, ਉਹਨੇ 5 ਪੈਸੇ ਮਹਾਰਾਜ ਗੁਰੂ ਹਰਿ ਸਾਹਿਬ ਦੇ ਚਰਨਾਂ 'ਚ ਰੱਖੇ। ਇਤਿਹਾਸ ਕਹਿੰਦਾ ਹੁਣ ਉਸ ਦਾ ਧਿਆਨ ਗੁਰੂ ਹਰਿ ਸਾਹਿਬ ਦੇ ਚਰਨਾਂ ਜੁੜਿਆ, ਅਤੇ ਮਹਾਰਾਜ ਗੁਰੂ ਹਰਿ ਸਾਹਿਬ ਨੇ ਨਾ 5 ਪੈਸੇ ਰੱਖਣ ਵਾਲੇ ਵੱਲ ਨਹੀਂ ਵੇਖਿਆ, ਮਹਾਰਾਜ ਨੇ ਉਹ 5 ਪੈਸੇ ਆਪਣੇ ਸੱਜੇ ਹੱਥ 'ਤੇ ਲਏ, ਫਿਰ ਖੱਬੇ ਹੱਥ 'ਤੇ ਕਰ ਲਏ। ਮਹਾਰਾਜ ਦੀ ਨੇਤਰ ਮੁੰਦੇ ਹੋਏ ਨੇ, ਸੱਜੇ ਹੱਥ 'ਤੇ ਕਰ ਲੈਂਦੇ ਨੇ, ਖੱਬੇ 'ਤੇ ਕਰ ਲੈਂਦੇ ਨੇ। ਸੰਗਤਾਂ ਵੇਹਦੀਆਂ ਵੀ ਮਹਾਰਾਜ ਸੱਚੇ ਪਾਤਸ਼ਾਹ ਸੰਸਾਰ ਨੂੰ ਮਾਇਆ ਤੋਂ ਨਿਰਲੇਪ ਰਹਿਣ ਦਾ ਉਪਦੇਸ਼ ਦੇਣ ਵਾਲੇ, ਅੱਜ 5 ਪੈਸਿਆਂ ਨਾਲ ਹੀ ਖੇਡ ਪੈ ਗਿਆ। ਹੁਣ ਗੁਰੂ ਦੀ ਖੇਡ ਨੂੰ ਕੌਣ ਜਾਣੇ, ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਾਲਾ। ਅਸੀਂ ਅੱਜ ਬੇਨਤੀ ਸੁਣੇ ਬੜੇ ਪਿਆਰ ਨਾਲ, ਅਸੀਂ ਅੱਜ ਇੱਦਾਂ ਹੀ ਵੇਹਨੇ ਹਾਂ ਵੀ ਜਿੱਦਾਂ ਮੈਂ ਆਪਣੀ ਦ੍ਰਿਸ਼ਟੀ 'ਚੋਂ ਆਪਣੇ ਵਿਚਾਰਾਂ 'ਚੋਂ ਮੈਂ ਗੁਰੂ ਨੂੰ ਵੇਖਣਾ, ਖੇਡ ਨਹੀਂ ਬਣੇਗੀ। ਖੇਡ ਬਣੇਗੀ ਜਦੋਂ ਗੁਰੂ ਦੇ ਪਿਆਰ ਵਿੱਚੋਂ ਗੁਰੂ ਨੂੰ ਵੇਖੋਗੇ, ਆਪਣੀ ਵਿਚਾਰ ਵਿੱਚੋਂ ਗੁਰੂ ਨੂੰ ਨਾ ਵੇਖੀਏ, ਉਹ ਗੁਰੂ ਦੇ ਪਿਆਰ 'ਚੋਂ ਗੁਰੂ ਨੂੰ ਵੇਖਿਓ। ਅਤੇ ਸਾਰੀ ਘਟਨਾ ਜਦੋਂ ਵਰਤ ਕੇ ਫਿਰ ਸਿੱਖਾਂ ਪੁੱਛਿਆ ਵੀ ਤੁਸੀਂ ਜਾਣਦੇ ਹੋ ਮਹਾਰਾਜ ਸੱਚੇ ਪਾਤਸ਼ਾਹ ਨੇ ਅਖੀਰਲੇ ਟਾਈਮ ਨਾ ਉਹ 5 ਪੈਸੇ ਰੱਖ ਕੇ ਬੇਨਤੀ ਉੱਥੇ, ਹਰ ਜੀ ਲਾਜ ਰੱਖੋ ਹਰ ਜਨ ਕੀ, 5 ਪੈਸੇ ਮਹਾਰਾਜ ਨੇ ਧਰਤੀ 'ਤੇ ਰੱਖਦੇ ਆ ਨਾ ਥੱਲੇ, ਗੁਰੂ ਹਰਿ ਸਾਹਿਬ ਨੇ, ਇਤਿਹਾਸ ਕਹਿੰਦਾ ਜੀ ਮੈਂ ਨਹੀਂ ਕਹਿੰਦਾ, ਖੁਦ ਦੋਵੇਂ ਹੱਥ ਜੋੜ ਕੇ ਕਿਹਾ। ਕਹਿਣ ਲੱਗੇ ਸਿੱਖ ਦੀ ਲਾਜ ਰਹਿ ਗਈ, ਸਿੱਖ ਦੀ ਲਾਜ ਰਹਿ ਗਈ। ਪੁੱਛਿਆ ਮਹਾਰਾਜ ਇਹ ਕੀ ਖੇਡ, ਕਹਿਣ ਲੱਗੇ ਭਾਈ ਉਹ 5 ਪੈਸੇ ਦੇ ਤੋਲ ਦਾ ਵੱਟਾ ਘੱਟ ਸੀ, ਸਿੱਕਾ ਕੱਢਿਆ ਹੋਇਆ ਸੀ, ਜਿੱਧਰ ਉਹ ਘੱਟ ਵੱਟਾ ਪੈਂਦਾ ਸੀ ਅਸੀਂ ਉੱਧਰ ਆਪਣੇ 5 ਪੈਸੇ ਕਰ ਲੈਂਦੇ ਸੀ, ਤੋਲ ਪੂਰਾ ਹੋ ਜਾਂਦਾ ਸੀ। ਅਤੇ ਸੱਚਮੁੱਚ ਉਹ ਸਿੱਖ ਨੇ ਜਦੋਂ ਕੱਢਿਆ ਹੋਇਆ ਸਿੱਕਾ ਘਰ ਆ ਕੇ ਵੱਟਾ ਵੇਖਿਆ, ਉਹਦੀਆਂ ਨੇਤਰਾਂ 'ਚੋਂ ਅੱਖਾਂ 'ਚੋਂ ਵਿਰਾਗ ਚੱਲਿਆ ਕਹਿਣ ਲੱਗਾ ਸੱਚੇ ਪਾਤਸ਼ਾਹ ਵਾਕਿਆ ਲਾਜ ਰੱਖ ਲਈ। ਇਤਿਹਾਸ ਕਹਿੰਦਾ ਸਜ਼ਾ ਇਹ ਸੀ ਜੇ ਵੱਟਾ ਘੱਟ ਨਿਕਲਿਆ ਤੇ ਫਾਂਸੀ ਦਿੱਤੀ ਜਾਏਗੀ, ਛੋਟੀ ਗੱਲ ਨਹੀਂ ਸੀ। ਪਿੱਛੇ ਘਰ ਵਾਲੀ ਘਰੋਂ ਅਰਦਾਸਾਂ ਕਰਦੀ ਹੈ, ਬੱਚੇ ਅਰਦਾਸਾਂ ਕਰਦੇ ਹੈ, ਪਿਤਾ ਘਰੇ ਨਹੀਂ ਆਏਗਾ ਕਿਉਂਕਿ ਵੱਟਾ ਘੱਟ ਹੈ ਪਤਾ ਹੈ। ਉਹ ਕਹਿ ਰਹੀ ਹੈ ਪਤੀ ਘਰ ਨਹੀਂ ਆਏਗਾ, ਇਕੱਲੇ ਇੱਕ ਦੀ ਲਾਜ ਨਹੀਂ, ਪਰਿਵਾਰ ਦੀ ਲਾਜ, ਸਿੱਖੀ ਦੀ ਲਾਜ। ਤੇ ਮਹਾਰਾਜ ਨੇ ਕਿਹਾ ਸਿੱਖ ਦੀ ਲਾਜ ਰਹਿ ਗਏ, ਸਿੱਖੋ ਭਰੋਸਾ ਕਰੋ। ਚਾਰ ਸ਼ਬਦ ਤੁਹਾਨੂੰ ਕਹਿਣੇ ਰਹਾ ਉਹਦੇ ਸ਼ਬਦ ਤੇ। ਜਦੋਂ ਕਿਸੇ ਨੂੰ ਗੁਰੂ ਨਾਲੋਂ ਧਰਮ ਨਾਲੋਂ ਖਦੂਰ ਕਰਨਾ ਹੁੰਦਾ ਨਾ, ਉਹਦੀਆਂ ਚਾਰ ਚੀਜ਼ਾਂ ਖਤਮ ਕੀਤੀਆਂ ਜਾਂਦੀਆਂ। ਪਹਿਲਾਂ ਭਾਸ਼ਾ ਯਾਦ ਰੱਖਿਓ, ਫਿਰ ਭੇਸ, ਫਿਰ ਭੋਜਨ, ਫਿਰ ਭਾਵਨਾ। ਜਦੋਂ ਚਾਰ ਚੀਜ਼ਾਂ ਖਤਮ ਹੋ ਜਾਣ ਫਿਰ ਕਿਸੇ ਦਾ ਧਰਮ ਧਰਮ ਨਹੀਂ ਰਹਿ ਜਾਂਦਾ। ਭਾਸ਼ਾ, ਭੇਸ ਬਾਣਾ, ਭੋਜਨ ਖਾਣਾ ਤੇ ਭਾਵਨਾ ਗੁਰੂ ਤੇ ਭਰੋਸਾ। ਤੇ ਅੱਜ ਕੀ ਹੈ, ਗੁਰੂ ਗ੍ਰੰਥ ਸਾਹਿਬ ਚੋਂ ਵੀ ਤੁਸੀਂ ਪੜ੍ਹ ਲਓ, ਮਹਾਰਾਜ ਕਹਿੰਦੇ ਜਿਹਨੇ ਆਪਣੀ ਬੋਲੀ ਛੱਡਤੀ, ਭਾਸ਼ਾ ਛੱਡਤੀ, ਸਮਝ ਲਓ ਉਹਨੇ ਧਰਮ ਛੱਡਤਾ। ਇਹ ਧਰਮ ਛੱਡਣ ਦੀ ਨੀਂਹ ਹੈ ਜਦੋਂ ਕੋਈ ਆਪਣੀ ਬੋਲੀ ਛੱਡਦਾ। ਖੱਤਰੀਆਂ ਤਾਂ ਧਰਮ ਛੋਡਿਆ, ਮਲੇਸ਼ ਭਾਖਿਆ ਗਹੀ, ਭਾਖਿਆ ਭਾਸ਼ਾ, ਪਹਿਲਾਂ ਭਾਸ਼ਾ ਫਿਰ ਭੇਸ, ਬੋਲੀ ਛੜਾਈ, ਫਿਰ ਕਹਿੰਦੇ ਆ ਬਾਣੀ ਦੀ ਕੀ ਲੋੜ ਹੈ, ਇਹਦੀ ਵੀ ਨਹੀਂ ਲੋੜ। ਫਿਰ ਕਹਿਣ ਲੱਗੇ ਆ ਖਾਣੇ ਨਾਲ ਕੀ ਹੁੰਦਾ, ਤੇ ਫਿਰ ਕੁਝ ਲੋਕ ਐਸੇ ਪੈਦਾ ਹੋ ਗਏ ਉਹ ਭਾਵਨਾ ਖਤਮ ਕਰਨ ਲੱਗ ਪਏ ਵੀ ਐਂ ਕੀ ਹੁੰਦਾ ਜੀ, ਐਂ ਨਹੀਂ ਹੋ ਸਕਦਾ, ਚਾਰੇ ਚੀਜ਼ਾਂ ਛੁਡਾਤੀਆਂ। ਜਦੋਂ ਚਾਰ ਚੀਜ਼ਾਂ ਛੁਡਾਈਆਂ ਜਾਣ, ਲਾਜ ਰੱਖੋ ਹਰ ਜਨ ਕੀ, ਫਿਰ ਜਿਹਦੀਆਂ ਚਾਰ ਚੀਜ਼ਾਂ ਛੁੱਟ ਜਾਣ ਉਹਦੀ ਦੁਨੀਆਂ 'ਚੋਂ ਚਾਰ ਚੀਜ਼ਾਂ ਨੇ ਜਿਹੜੀਆਂ ਉਹ ਖਤਮ ਹੋ ਜਾਂਦੀਆਂ, ਸੱਭਿਆਚਾਰ ਖਤਮ ਹੋ ਜਾਂਦਾ, ਉਹਦਾ ਸੰਸਕਾਰ ਖਤਮ ਹੋ ਜਾਂਦੇ ਨੇ, ਯਾਦ ਰੱਖਣਾ, ਉਹਦੀ ਸ਼ਰਧਾ ਖਤਮ ਹੋ ਜਾਂਦੀ ਹੈ। ਜਿਹਦੇ ਤਿੰਨ ਖਤਮ ਹੋ ਜਾਣ, ਸੱਭਿਆਚਾਰ ਖਤਮ ਹੋ ਜਾਵੇ, ਸੰਸਕਾਰ ਖਤਮ ਹੋ ਜਾਵੇ, ਸ਼ਰਧਾ ਖਤਮ ਹੋ ਜਾਵੇ, ਉਹ ਬੰਦਾ ਦੁਨੀਆਂ 'ਚ ਕਦੇ ਸਚਿਆਰ ਨਹੀਂ ਬਣ ਸਕਦਾ। ਅਤੇ ਸਿੱਖ ਨੂੰ ਤਾਂ ਉਪਦੇਸ਼ ਹੀ ਇਹ ਵੀ ਕਿ ਸਚਿਆਰਾ ਹੋਈ ਹੈ ਕਿ ਉਹ ਕੂੜਾ ਟੁੱਟੇ ਪਾਲ। ਇਸ ਲਈ ਅਸੀਂ ਅੱਜ ਆਪਣੇ ਲਈ ਵੀ ਬੇਨਤੀ ਕਰੀਏ, ਹਰ ਜੀ ਲਾਜ ਰੱਖੋ ਹਰ ਜਨ ਕੀ, ਹੇ ਮਾਲਕ ਜੀ ਆਪਣੇ ਪਿਆਰਿਆਂ ਦੀ ਆਪ ਲਾਜ ਰੱਖਣੀ ਕਰੋ ਜੀ।
ਹਰ ਹਰ ਜਪਨ ਜਪਾਵੋ ਆਪਣਾ, ਹਮ ਮਾਂਗੀ ਭਗਤ ਏਕਾਕੀ।
ਇਹ ਬੇਨਤੀ ਕਰੀਏ ਮਾਲਕ ਜੀ ਆਪ ਆਪਣਾ ਨਾਮ ਆਪ ਜਪਾਉਣਾ ਕਰੋ, ਤੇ ਅਸੀਂ ਕੇਵਲ ਤੇ ਕੇਵਲ ਹਮ ਮਾਂਗੀ ਭਗਤ ਏਕਾਕੀ, ਏਕਾਕੀ ਇੱਕਾ ਹੀ ਸ਼ਬਦ ਨੂੰ ਕਾ ਰੂਪ 'ਚ ਬਦਲਿਆ, ਕੱਕੇ ਨੂੰ ਹਾਹੇ ਰੂਪ 'ਚ ਨੂੰ ਕੱਕੇ ਰੂਪ 'ਚ ਬਦਲਿਆ। ਏਕਾਕੀ ਇੱਕੋ ਹੀ ਸਿਰਫ ਤੇ ਸਿਰਫ ਭਗਤੀ ਮੰਗੀ ਹੈ, ਤੇ ਜਦੋਂ ਭਗਤੀ ਮੰਗਾਂਗੇ, ਭਗਤੀ ਕਿਹਦੀ ਹੈ, ਇਹ ਜਿਹੜੀ ਭਗਤ ਦੇ ਤੱਤੇ ਨੂੰ ਸਿਹਾਰੀ ਹੈ ਨਾ, ਹਮ ਮੰਗੀ ਭਗਤ ਏਕਾਕੀ, ਇਹਨੂੰ ਜਦੋਂ ਉੱਪਰੋਂ ਉੱਪਰੋਂ ਤੁਸੀਂ ਗ੍ਰੈਮਰ 'ਚੋਂ ਵੇਖੋਗੇ ਤੇ ਲੋਕ ਕਹਿੰਦੇ ਨੇ ਵਿਆਕਰਨ ਸਿਹਾਰੀ ਤੇ ਔਂਕੜ। ਅੱਜ ਸਾਡੀ ਵਿਆਕਰਨ ਵੀ ਇੱਥੇ ਖੜੀ ਹੈ, ਸਿਹਾਰੀ ਔਂਕੜ ਹੈ, ਔਂਕੜ ਹੈ ਸਿਹਾਰੀ ਹੈ ਦੁਲਾਨ, ਬਸ ਨਹੀਂ। ਜਿਹੜੀ ਸਿਹਾਰੀ ਹੈ ਨਾ, ਇਹ ਈੜੀ ਦੀ ਆਵਾਜ਼ ਦਿੰਦੀ ਹੈ, ਜਿਵੇਂ ਸਤ ਸੰਗਤ ਜੀ ਊੜਾ ਜਿਹੜਾ ਉਹ ਵਾਹਿਗੁਰੂ ਹੋੜਾ ਜਿਹੜਾ ਊੜੇ ਦੀ ਆਵਾਜ਼ ਦਿੰਦਾ। ਪ੍ਰਖੋਤਮ, ਪ੍ਰਖੋਤਮ ਦਾ ਅਰਥ ਹੁੰਦਾ ਉੱਤਮ ਪੁਰਖ, ਪੁਰਖ ਉੱਤਮ, ਪ੍ਰਖੋਤਮ ਊੜੇ ਦੀ ਆਵਾਜ਼ ਹੋੜਾ ਦਿੰਦਾ। ਇਵੇਂ ਐੜਾ ਜਿਹੜਾ ਕੰਨਾ ਜਿਹੜਾ ਐੜੇ ਦੀ ਆਵਾਜ਼ ਦਿੰਦਾ ਆ, ਇਵੇਂ ਜਿਹੜੀ ਸਿਹਾਰੀ ਹੈ ਇਹ ਈੜੀ ਦੀ ਆਵਾਜ਼ ਦਿੰਦੀ। ਧਿਆਨ ਨਾਲ ਸੁਣਨ ਵਾਲਾ ਨੁਕਤਾ ਹੈ, ਤੁਸੀਂ ਰੋਜ਼ ਪੜ੍ਹਦੇ ਹੋ ਸੱਤ ਨਾਮ ਤੱਤੇ ਨੂੰ ਸਿਹਾਰੀ ਹੈ ਨਾ, ਅਤੇ ਜੇ ਉਵੇਂ ਅਰਥ ਕਰੋਗੇ ਸੱਤ ਦਾ ਅਰਥ ਤੇ ਨਿੰਬੂ ਦਾ ਵੀ ਸੱਤ ਹੁੰਦਾ, ਫਿਰ ਮੌਸਮੀ ਦਾ ਵੀ ਸੱਤ ਹੁੰਦਾ, ਆਪਾਂ ਜੂਸ ਨੂੰ ਰਸ ਨੂੰ ਵੀ ਪੁਰਾਣੇ ਬਜ਼ੁਰਗ ਸੱਤ ਕਹਿੰਦੇ ਸੀ। ਨਹੀਂ, ਇੱਥੇ ਭਗਤ ਦੇ ਤੱਤੇ ਨੂੰ ਸਿਹਾਰੀ ਹੈ, ਸਿਹਾਰੀ ਈੜੀ ਦਾ ਪ੍ਰਤੀਕ ਹੁੰਦੀ ਹੈ, ਈੜੀ ਕਾਹਦਾ ਪ੍ਰਤੀਕ ਹੈ, ਈਸ਼ਵਰ ਦਾ। ਹਮ ਮੰਗੀ ਭਗਤ ਏਕਾਕੀ, ਸਿਹਾਰੀ ਕਹਿੰਦੀ ਹੈ ਮਾਲਕ ਜੀ ਅਸੀਂ ਸਿਰਫ ਇੱਕੋ ਇੱਕ ਈਸ਼ਵਰ ਦੀ ਭਗਤੀ ਮੰਗਦੇ ਹਾਂ, ਇਹ ਸਿਹਾਰੀ ਦੇ ਭਾਵ ਨੇ, ਸਿਹਾਰੀ ਦੇ ਅਰਥ ਨੇ। ਇਸ ਲਈ ਮਹਾਰਾਜ ਜੀ ਕਹਿੰਦੇ ਇਹ ਮਾਲਕ ਜੀ ਕਿਰਪਾ ਕਰੋ, ਹਰ ਹਰ ਜਪਨ ਜਪਾਵੋ ਆਪਣਾ, ਆਪਣਾ ਨਾਮ ਜਪਾਵੋ ਆਪ ਕਿਰਪਾ ਕਰਕੇ, ਵਿਸਰ ਨਾਹੀ ਦਾ ਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਹਮ ਮੰਗੀ ਭਗਤ ਏਕਾਕੀ, ਇੱਕ ਈਸ਼ਵਰ ਦੀ ਭਗਤੀ ਹੀ ਅਸੀਂ ਮੰਗਦੇ ਹਾਂ ਜੀ।
ਰਹਾਓ
ਠਹਿਰਾਓ ਦੇ ਕੇ ਮਹਾਰਾਜ ਕਿਰਪਾ ਕਰਦੇ ਹਨ।
ਹਰ ਕੇ ਸੇਵਕ ਸੇ ਹਰ ਪਿਆਰੇ,
ਜਿਹੜੇ ਉਹਦੇ ਸੇਵਕ ਨੇ, ਨਾਮ ਜਪਣਾ ਸੇਵਕ ਬਣ ਕੇ, ਦਾਸ ਬਣ ਕੇ, ਕਦੇ ਆਪਾ ਭਾਵ 'ਚ ਨਹੀਂ। ਮਹਾਂਪੁਰਸ਼ ਸੰਤ ਬਾਬਾ ਸਾਮ ਸਿੰਘ ਜੀ ਆਟਾ ਮੰਡੀ ਵਾਲੇ ਕਹਿੰਦੇ, ਜਦੋਂ ਉਹਨਾਂ ਨੇ ਇਹ ਧਰਮਸ਼ਾਲ ਬਣਾਈ ਨਾ ਆਟਾ ਮੰਡੀ ਵਾਲੇ, ਪਹਿਲਾਂ ਨਹੀਂ ਬਾਜ਼ਾਰ 'ਚ ਰੌਣਕ ਹੁੰਦੀ ਸੀ, ਅਤੇ ਦੂਰ ਪੈ ਗਿਆ, 100 ਸਾਲ ਤੋਂ ਉੱਪਰ ਉਮਰ ਹੋ ਗਈ ਜਿੱਥੇ ਪਹਿਲਾਂ ਰਹਿੰਦੇ ਸਨ ਅੱਡਨ ਸ਼ਾਹੀ ਮਹਾਂਪੁਰਸ਼ਾਂ ਦੀ ਧਰਮਸ਼ਾਲਾ 'ਚ, ਇਹ ਮਨ ਚ ਆਈ ਵੀ ਨੇੜੇ ਹੋਵੇ ਤੇ ਫਿਰ ਇਹ ਆਟਾ ਮੰਡੀ ਵਾਲੀ ਧਰਮਸ਼ਾਲਾ ਮਹਾਂਪੁਰਸ਼ਾਂ ਨੇ ਬਣਾਈ। ਚਲੋ ਵੱਖਰੀ ਇੱਕ ਘਟਨਾ ਹੈ, ਪਰ ਜਦੋਂ ਬਣਾਈ ਨਾ ਧਰਮਸ਼ਾਲ ਤੇ ਮਹਾਂਪੁਰਸ਼ ਕੀਰਤਨ ਕਰਕੇ ਗਏ ਹਰਿਮੰਦਰ ਸਾਹਿਬ ਤੋਂ, ਤੇ ਜਦੋਂ ਧਰਮਸ਼ਾਲ ਬਣ ਕੇ ਤਿਆਰ ਹੋਈ ਤੇ ਬੋਰਡ ਲੱਗਾ ਮੂਹਰੇ ਧਰਮਸ਼ਾਲ ਸੰਤ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ। ਕਹਿਣ ਲੱਗੇ ਉੱਥੇ ਖੜ ਗਏ, ਕਹਿਣ ਲੱਗੇ ਆ ਗਲਾਂ ਕਿਹਨੇ ਕੀਤਾ, ਇਹ ਗਲਤੀ ਕਿਹਨੇ ਕੀਤੀ। ਕਹਿਣ ਲੱਗੇ ਮਹਾਂਪੁਰਸ਼ ਅਸੀਂ ਲਵਾਇਆ ਬੋਰਡ। ਕਹਿੰਦੇ ਲਾਓ ਇਹਨੂੰ, ਲਾਓ ਤੇ ਮਾਫ਼ੀ ਮੰਗੋ, ਮੈਂ ਵੀ ਮਾਫ਼ੀ ਮੰਗਦਾ। ਹਾਲਾ ਉਹਨਾਂ ਲਾਇਆ ਨਹੀਂ। ਕਹਿਣ ਲੱਗੇ ਮੈਂ ਵੀ ਮਾਫ਼ੀ ਮੰਗਦਾ, ਤੁਸੀਂ ਵੀ ਮੰਗੋ। ਕਹਿਣ ਲੱਗੇ ਜੀ ਗਲਤੀ ਤਾਂ ਕੋਈ ਨਹੀਂ ਕੀਤੀ, ਧਰਮਸ਼ਾਲ ਹੀ ਲਿਖਿਆ, ਤੁਹਾਡਾ ਨਾਮ ਲਿਖਿਆ। ਉਹ ਕਹਿੰਦੇ ਮੇਰੀ ਧਰਮਸ਼ਾਲ ਕਿਵੇਂ ਹੋ ਗਈ, ਧਰਮਸ਼ਾਲ ਸਿਰਫ ਗੁਰੂ ਨਾਨਕ ਦੀ ਹੈ। ਕੀ ਲਿਖਾਇਆ ਜੀ ਪਤਾ ਉਸ ਸਮੇਂ? ਕਹਿਣ ਲੱਗੇ ਬੋਰਡ ਤੇ ਲਿਖੋ ਜੈ 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 ਦਾ ਅਰਥ ਹੁੰਦਾ ਸਤੀਵ ਸਦੀਵੀ ਜਿੱਤ, ਜੈਕਾਰ ਸਦੀਵੀ ਜਿੱਤ, ਜੈ 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 ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੀ, ਧਰਮਸ਼ਾਲ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਕੀ, ਗੁਰੂ ਕਾ ਗੁਲਾਮ ਦਾਸਣ ਦਾਸ ਸ਼ਾਮ ਸਿੰਘ। ਕਹਿਣ ਲੱਗੇ ਆਹ ਲਿਖੋ, ਇਹ ਹੈ ਨਿਮਰਤਾ ਭਾਵ। ਹੁੰਦਿਆਂ ਹੋਇਆ ਵੀ ਨਾ ਜਨਾਉਣਾ, ਏਡੀ ਵੱਡੀ ਬਖਸ਼ਿਸ਼ ਦੇ ਪ੍ਰਾਪਤ, ਇੰਨੀ ਸੇਵਾ ਕਰਨ ਵਾਲੇ, ਕੀਰਤਨ ਕਰਨ ਵਾਲੇ, ਇੰਨੀਆਂ ਉਹਨਾਂ ਦੇ ਜੀਵਨ ਨਾਲ ਜੁੜੀਆਂ ਘਟਨਾਵਾਂ, ਅਤੇ ਸਾਧ ਸੰਗਤ ਜੀ ਸੇਵਕ ਬਣ ਕੇ, ਜਿਹੜੇ ਹਰ ਕੇ ਸੇਵਕ ਸੇ ਹਰ ਪਿਆਰੇ, ਉਹ ਫਿਰ ਪਰਮਾਤਮਾ ਅਤੇ ਗੁਰੂ ਨੂੰ ਪਿਆਰੇ ਲੱਗਦੇ ਹਨ।
ਜਿਨ ਜਪਿਓ ਹਰ ਬਚਨਾ ਕੀ,
ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਗੁਰੂ ਦੇ ਬਚਨਾਂ ਦੁਆਰਾ ਜਪਿਆ ਹੈ ਜੀ।
ਲੇਖਾ ਚਿੱਤਰ ਗੁਪਤ ਜੋ ਲਿਖਿਆ,
ਜਿਹੜਾ ਵੀ ਫਿਰ ਲੇਖਾ ਲਿਖਿਆ ਹੋਇਆ, ਜਿਹੜੇ ਵੀ ਅੰਦਰ ਸੰਸਕਾਰ ਬਣੇ ਹੋਏ ਨੇ, ਜਿਹੜੀ ਵੀ ਅੰਦਰ ਰਿਕਾਰਡਿੰਗ ਹੈ, ਕਰਨਾ ਲਿਖ ਲੈ ਜਾਓ, ਜਿਹੜੇ ਵੀ ਉਹ ਸੰਸਕਾਰ ਨੇ, ਉਹਨਾਂ ਲਈ ਮਹਾਰਾਜ ਅੱਗੇ ਕਿਰਪਾ ਕਰਦੇ ਹਨ।
ਸਭ ਛੂਟੀ ਜਮ ਕੀ ਬਾਕੀ,
ਫਿਰ ਜਿਹੜੀ ਵੀ ਜਨਮ ਮਰਨ ਦੇ ਚੱਕਰ ਵਾਲੀ ਤੇ ਜਮਾ ਦੀ ਬਾਕੀ ਹੈ, ਲੇਖਾ ਹੈ, ਬਾਕੀ ਦਾ ਅਰਥ ਹੁੰਦਾ ਬੈਲੈਂਸ, ਜਿਹੜਾ ਵੀ ਰਹਿੰਦਾ ਹੋਵੇ ਸੰਸਕਾਰ ਨੇ, ਉਹਨਾਂ ਦੇ ਉਹ ਸਾਰੇ ਛੁੱਟ ਜਾਂਦੇ ਨੇ। ਇੱਕ ਬਹੁਤ ਧਿਆਨ ਨਾਲ ਨੁਕਤਾ ਸੁਣਨਾ, ਜੇ ਇੱਕ ਰਸਤੇ 'ਚ ਟ੍ਰੈਫਿਕ ਹੋਵੇ, ਤੁਸੀਂ ਜਾਣਾ ਪ੍ਰਵਾਨ ਕਰੋਗੇ? ਬਸ਼ਰਤੇ ਕਿ ਦੂਜਾ ਰਾਹ ਖੁੱਲ੍ਹਾ ਹੋਵੇ। ਇੱਕ ਰਾਹ 'ਤੇ ਟ੍ਰੈਫਿਕ ਜਾਮ ਹੋਵੇ, ਭੀੜ ਹੋਵੇ, ਦੂਜਾ ਰਾਹ ਵੀ ਬਿਲਕੁਲ ਉਨਾ ਹੀ ਸਫ਼ਰ ਹੋਵੇ ਅਤੇ ਉਹ ਖੁੱਲ੍ਹਾ ਹੋਵੇ, ਉਹਦੇ ਗੱਡੀਆਂ ਆਉਂਦੀਆਂ ਜਾਂਦੀਆਂ ਹੋਣ, ਤੁਸੀਂ ਉੱਧਰ ਦੀ ਜਾਵਾਂਗੇ ਨਾ ਆਪਾਂ ਸਾਰੇ। ਇਹ ਮਨ ਵਿੱਚ ਵੀ ਇਹ ਚੀਜ਼ ਪੈਦਾ ਕਰੋ, ਮਨ ਵਿੱਚ ਜਿੰਨੇ ਵਿਚਾਰ ਜ਼ਿਆਦਾ ਹੋਣਗੇ, ਇਹ ਵਿਚਾਰਾਂ ਦਾ ਟ੍ਰੈਫਿਕ ਹੈ, ਇਹ ਜੀਵ ਆਤਮਾ ਨੂੰ ਤੁਰਨ ਨਹੀਂ ਦੇਗਾ। ਜਿੰਨਾ ਇਹਦੇ 'ਚ ਵਿਚਾਰਾਂ ਦਾ ਟ੍ਰੈਫਿਕ ਘੱਟ ਹੋਏਗਾ, ਉਨੀ ਜੀਵ ਆਤਮਾ ਦਾ ਸਫ਼ਰ ਸੌਖਾ ਹੋ ਜਾਏਗਾ। ਇਸ ਲਈ ਜਿਨ੍ਹਾਂ ਨੇ ਜਪਿਆ ਉਹਨਾਂ ਦਾ ਲੇਖਾ ਨਿਬੜ ਗਿਆ। ਧਰਮ ਰਾਏ ਦਰ ਕਾਗਜ਼ ਫਾਰੇ ਜਾਂ ਨਾਨਕ ਲੇਖਾ, ਸਮਝ ਉਹਨਾਂ ਦੀ ਇਹ ਬਾਕੀ ਖਤਮ ਹੋ ਗਈ।
ਹਰ ਕੇ ਸੰਤ ਜਪਿਓ ਮਨ ਹਰ ਹਰ,
ਰੱਬ ਦੇ ਪਿਆਰੇ ਉਹਨਾਂ ਦੇ ਸੰਤ ਜਨਾਂ ਨੇ ਜਿਨ੍ਹਾਂ ਨੇ ਮਨ ਵਿੱਚ ਕੇਵਲ ਮਾਲਕ ਪਰਮਾਤਮਾ ਦਾ ਨਾਮ ਜਪਿਆ ਹੈ ਜੀ।
ਲਗ ਸੰਗਤ ਸਾਧ ਜਨਾ ਕੀ,
ਫਿਰ ਉਹਨਾਂ ਨੇ ਜਪਣ ਵਾਲਿਆਂ ਦੀ ਸੰਗਤ ਕਰਕੇ ਆਪਣਾ ਪਾਰ ਉਤਾਰਾ ਕੀਤਾ ਹੈ, ਅਤੇ ਜਿਨ੍ਹਾਂ ਨੇ ਜਪਣ ਵਾਲਿਆਂ ਦੀ ਸੰਗਤ ਕੀਤੀ ਹੈ, ਫਿਰ ਸਾਧ ਸੰਗਤ ਜੀ ਇੱਕ ਦਿਨ ਉਹ ਵੀ ਪਰਮਾਤਮਾ ਦਾ ਰੂਪ ਹੋ ਗਿਆ, ਪਰ ਜਪਣ ਦਾ ਰਸ ਵੀ ਜਿਨ੍ਹਾਂ ਜਪਿਆ ਹੋਵੇ ਉਹਨਾਂ ਕੋਲ ਬੈਠ ਕੇ ਜਿਹੜਾ ਰਸ ਹੁੰਦਾ ਹੈ, ਉਹ ਇੱਕ ਵੱਖਰੀ ਖੇਡ ਹੁੰਦੀ ਹੈ। ਉਹਦਾ ਜ਼ਿਕਰ ਮਹਾਰਾਜ ਜੀ ਕਰਦੇ ਹਨ, ਗੁਰੂ ਦੀ ਸੰਗਤ ਸਤ ਸੰਗਤ ਵਿੱਚ ਬੈਠ ਕੇ ਜੋ ਜਪਣ ਦਾ ਰਸ ਹੈ, ਉਹ ਇੱਕ ਆਪਣੀ ਵੱਖਰੀ ਖੇਡ ਹੈ, ਉਹ ਇਹਦਾ ਇੱਕ ਆਪਣਾ ਵੱਖਰਾ ਰਸ ਹੈ ਜੀ।
ਦਿਨਿਯਰ ਸੂਰ ਤ੍ਰਿਸ਼ਨਾ ਅਗਨ ਬੁਝਾਨੀ,
ਇਹਦਾ ਫਲ ਕੀ ਹੈ? ਬੰਦੇ ਦੇ ਮਨ ਸਵਾਲ ਹੈ ਵੀ ਫਲ ਕੀ ਹੋਏਗਾ। ਦਿਨਿਯਰ ਸੂਰ ਦਾ ਅਰਥ 12 ਸੂਰਜ ਵੀ ਹੁੰਦਾ ਜੀ, ਪਰ ਦਿਨਿਯਰ ਸੂਰ ਦਾ ਪ੍ਰਕਰਨ ਵਿੱਚ ਜਿਹੜਾ ਅਰਥ ਹੈ ਨਾ, ਉਹ ਹੁੰਦਾ ਵੀ ਜਦੋਂ ਚੁੱਭਵੀਂ ਧੁੱਪ ਹੋਵੇ, ਜਿਵੇਂ ਚੁੱਭਵੀਂ ਧੁੱਪ ਵਿੱਚ ਆਪਾਂ ਸੂਰਜ ਵਿੱਚ ਵਾਹਿਗੁਰੂ ਬਾਹਰ ਨਹੀਂ ਖੜ ਸਕਦੇ, ਧੁੱਪ ਵਿੱਚ ਉਹ ਚੁੱਭਦੀ ਹੈ, ਆਪਾਂ ਕਹਿੰਦੇ ਧੁੱਪ ਚੁੱਭਣ ਲੱਗ ਗਈ, ਇਹਨੂੰ ਕਿਹਾ ਦਿਨਿਯਰ ਸੂਰ। ਮਹਾਰਾਜ ਕਹਿੰਦੇ ਜਿਵੇਂ ਬਾਹਰ ਸਰੀਰ ਨੂੰ ਚੁੱਭਵੀਂ ਧੁੱਪ ਹੁੰਦੀ ਨਾ, ਉਵੇਂ ਰੱਬ ਦੇ ਨਾਮ ਨਾਲ ਉਹ ਟੁੱਟ ਕੇ ਜਿਹੜੀ ਤ੍ਰਿਸ਼ਨਾ ਅਤੇ ਅੱਗ ਹੈ ਨਾ ਅੰਦਰ, ਤ੍ਰਿਸ਼ਨਾ ਅਗਨ ਬੁਝਾਨੀ, ਉਹ ਰੱਬ ਦਾ ਨਾਮ ਜਪ ਕੇ ਬੁਝ ਜਾਂਦੀ ਹੈ।
ਸ਼ਿਵ ਚਰਿਓ ਚੰਦ ਚੰਦਾ ਕੇ,
ਤੇ ਗੁਰਮਤ ਵਿੱਚ ਜਦੋਂ ਵੀ ਸ਼ਿਵ ਸ਼ਬਦ ਆਏਗਾ, ਭਾਵੇਂ ਕਲਗੀਧਰ ਪਾਤਸ਼ਾਹ ਦੀ ਬਾਣੀ 'ਚ ਆਏ, ਭਾਵੇਂ ਗੁਰੂ ਗ੍ਰੰਥ ਸਾਹਿਬ 'ਚ ਆਏ, ਉਹਦੇ ਮੋਸਟਲੀ ਅਰਥ ਹੁੰਦੇ ਨੇ ਕਲਿਆਣ ਰੂਪ ਪਰਮਾਤਮਾ। ਤੁਸੀਂ ਇਹਦੇ ਅਰਥ ਪੜ੍ਹੋ ਚੌਪਈ ਸਾਹਿਬ 'ਚੋਂ, ਮਹਾਂਦੇਵ ਕੋ ਕਹਿਤ ਸਦਾ ਸਾਹਿਬ, ਉਹਨੂੰ ਕਲਿਆਣ ਰੂਪ ਕਹਿੰਦੇ ਨੇ। ਨਿਰੰਕਾਰ ਕਾ ਚੇਤਨ ਹੈ ਭੈਵ, ਰੱਬ ਦਾ ਭੇਵ ਜਾਣਦੇ ਨੇ। ਮਹਾਰਾਜ ਕਹਿੰਦੇ ਪਰਮਾਤਮਾ ਹੈ ਸ਼ਿਵ ਰੂਪ, ਇਸੇ ਕਰਕੇ ਉੱਥੇ ਮੰਗਿਆ ਹੋਇਆ ਦੇਹ ਸ਼ਿਵਾ ਬਰਮ ਹੋਇਆ ਹੈ, ਉਹਦੇ ਕਾਰਨ ਨੇ। ਸ਼ਿਵ ਰੂਪ ਪਰਮਾਤਮਾ ਹੈ, ਕਲਿਆਣ ਰੂਪ ਪਰਮਾਤਮਾ ਹੈ, ਅਤੇ ਜਿਹਦੇ ਹਿਰਦੇ ਅੰਦਰੋਂ ਚੜ ਜਾਂਦਾ ਪਰਮਾਤਮਾ ਦਾ ਨਾਮ ਚੰਦ ਰੂਪ ਹੈ, ਅਤੇ ਚੰਦਾਕੀ ਉਹ ਅੰਦਰ ਪ੍ਰਕਾਸ਼ ਵੀ ਕਰ ਦਿੰਦਾ, ਅਤੇ ਚੰਦਰਮਾ ਦੇ ਦੋ ਮੁੱਢਲੇ ਗੁਣ ਨੇ। ਰੱਬੀ ਬਾਣੀ 'ਚ ਵੀ ਬਚਨ ਨੇ ਨਾ, ਪ੍ਰਥਮੈ ਨਾਨਕ ਚੰਦ ਜਗਤ ਭਇਓ ਆਨੰਦ, ਤਾਰਨ ਮਨੁੱਖ ਜਨ ਕੀਓ ਪ੍ਰਗਾਸ। ਚੰਦਰਮਾ ਇੱਕ ਤੇ ਰਾਤ ਨੂੰ ਹੁੰਦਾ, ਇਹਦੇ ਕਰਕੇ ਠੰਡਕ ਨਹੀਂ, ਚੰਦਰਮਾ ਦੀਆਂ ਰਿਸ਼ਮਾਂ ਕਰਕੇ ਰਾਤ ਠੰਡੀ ਹੁੰਦੀ, ਅਤੇ ਦੂਜਾ ਚੰਦਰਮਾ ਦੀਆਂ ਰਿਸ਼ਮਾਂ ਨੇ ਨਾ ਜਿਹੜੀਆਂ ਇਹ ਹਰੇਕ ਫਰੂਟ ਵਿੱਚ ਰਸ ਭਰਦੀਆਂ, ਜਿੰਨੀ ਮਿਠਾਸ ਹੈ ਚੰਦਰਮਾ ਕਰਕੇ ਹੁੰਦੀ। ਅਤੇ ਜਿਹੜਾ ਰੱਬ ਦਾ ਨਾਮ ਅੰਦਰ ਮਿਠਾਸ ਵੀ ਦਿੰਦਾ ਅਤੇ ਰੋਸ਼ਨੀ ਵੀ ਦਿੰਦਾ, ਉਹ ਅੰਦਰ ਪਰਮਾਤਮਾ ਰੂਪ ਦਾ ਜਿਹੜਾ ਨਾਮ ਰੂਪੀ ਚੰਦਰਮਾ, ਕਲਿਆਣ ਰੂਪ ਪਰਮਾਤਮਾ, ਉਹ ਅੰਦਰ ਚੜ ਪੈਂਦਾ ਹੈ।
ਤੁਮ ਵਾਡ ਪੁਰਖ ਵਾਡ ਆਗਮ ਅਗੋਚਾਰ।
ਇਹ ਮਾਲਕ ਪਰਮਾਤਮਾ ਜੀ, ਤੁਸੀਂ ਵੱਡੇ ਹੋ, ਪੁਰਖ ਰੂਪ ਹੋ, ਵਿਆਪਕ ਰੂਪ ਹੋ, ਅਤੇ ਵੱਡ ਆਗਮ ਅਗੋਚਰ। ਆਗਮ ਗਿਆਨ ਕਰਮ ਇੰਦਰੀਆਂ ਤੋਂ ਪਰੇ, ਅਗੋਚਰ ਸਾਧ ਸੰਗਤ ਜੀ ਗਿਆਨ ਕਰਮ ਇੰਦਰੀਆਂ ਤੋਂ ਪਰੇ, ਬੁੱਧੀ ਤੋਂ ਪਰੇ। ਆਗਮ ਅਗੋਚਰ ਪਰਮਾਤਮਾ ਜਿਹੜਾ ਨਾ ਉਹ ਬੁੱਧੀ ਦੇ ਦਾਇਰੇ 'ਚ ਆਏ ਅਤੇ ਨਾ ਉਹ ਗਿਆਨ ਕਰਮ ਇੰਦਰੀਆਂ ਦੇ ਦਾਇਰੇ 'ਚ ਆਏ, ਉਹਨੂੰ ਨਹੀਂ ਪਕੜਿਆ ਜਾ ਸਕਦਾ, ਉਹਨੂੰ ਕੇਵਲ ਅਤੇ ਕੇਵਲ ਗੁਰੂ ਸ਼ਬਦ ਨਾਲ ਮਹਿਸੂਸ ਕੀਤਾ ਜਾਂਦਾ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੇਨਤੀ ਕਰਦੇ ਨੇ ਪਰਮਾਤਮਾ ਜੀ, ਤੁਸੀਂ ਵੱਡੇ ਹੋ, ਵਿਆਪਕ ਹੋ, ਗਿਆਨ ਕਰਮ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੋ।
ਤੁਮੇ ਆਪੇ ਆਪ ਅਪਾਕੀ,
ਤੁਸੀਂ ਆਪ ਹੀ ਆਪਣੇ ਆਪ ਨੂੰ ਜਾਣਨ ਵਾਲੇ ਹੋ, ਅਪਾਕੀ ਅਤੇ ਆਪਣੇ ਬਰਾਬਰ ਕੇਵਲ ਆਪ ਹੋ, ਦੂਜਾ ਕੋਈ ਨਹੀਂ। ਚਲੋ ਆਪਾਂ ਲੜੀਵਾਰ ਵੱਲ ਸ਼ਬਦ ਵੱਲ ਨਹੀਂ ਪਰ ਸਕਣਾ, ਗੁਸਤਾਖੀ ਦੀ ਮਾਫ਼ੀ, ਸਮਾਂ ਇਤਨਾ ਹੈ ਅਤੇ ਸ਼ਬਦ ਦੇ ਗਹਿਰੇ ਭਾਵ ਨੇ, ਪਰ ਨਾਲ ਇੱਕ ਬੇਨਤੀ ਹੁਣ ਸੁਣਿਆ ਜੇ ਕੇਵਲ ਇੱਕ ਦੋ ਮਿੰਟਾਂ 'ਚ। ਪਰਮਾਤਮਾ ਦਾ ਨਾਮ ਕੀ ਹੈ ਅਤੇ ਪਰਮਾਤਮਾ ਕੀ ਹੈ? ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਅਸੀਂ ਮਨਾਉਣੇ, ਇੱਕ ਨੁਕਤਾ ਸੁਣਿਓ ਬਹੁਤ ਧਿਆਨ ਨਾਲ। ਗੁਰੂ ਗ੍ਰੰਥ ਸਾਹਿਬ 'ਚ ਦੁਨੀਆਂ 'ਚ ਨਾ ਜੀ ਤਿੰਨ ਵਿੱਦਿਆ ਨੇ, ਅੰਕ ਵਿੱਦਿਆ, ਅੱਖਰ ਵਿੱਦਿਆ, ਸੰਕੇਤ ਵਿੱਦਿਆ, ਅੱਜ ਵੀ ਤਿੰਨ ਹੀ ਨੇ। ਅੰਕ ਵਿੱਦਿਆ ਕੀ ਹੈ? ਮੈਥੇਮੈਟੀਕਲੀ 1 2 3 4 5। ਅੱਖਰ ਵਿੱਦਿਆ ਕੀ ਹੈ? ਊੜਾ ਐੜਾ ਕਾ ਖਾ ਏ ਬੀ ਸੀ, ਅੱਖਰ ਵਿੱਦਿਆ। ਸੰਕੇਤ ਵਿੱਦਿਆ ਕੀ ਹੈ? ਜਿਵੇਂ ਚੈਨਾ ਦੀ ਭਾਸ਼ਾ। ਸੰਕੇਤ ਵਿੱਦਿਆ ਕੀ ਹੈ? ਜਿਵੇਂ ਇਹ ਲਾਈਟਾਂ ਨੇ, ਲਾਲ ਲਾਈਟ ਹੋ ਗਈ ਰੁਕ ਜਾਓ, ਹਰੀ ਹੋ ਗਈ ਚੱਲ ਪਾਓ, ਪੀਲੀ ਹੋ ਗਈ ਤਿਆਰੀ ਕਰ ਲਓ, ਇਹਨੂੰ ਸੰਕੇਤ ਵਿੱਦਿਆ ਕਹਿੰਦੇ ਨੇ। ਪਰ ਗੁਰਬਾਣੀ 'ਚ ਇੱਕ ਸ਼ਬਦ ਹੈ ਪਿਆਰਿਓ, ਜਪਿਆ ਕਰੋ, ਸਾਰੀ ਬਾਣੀ ਜਪੋ, ਮੈਂ ਨਹੀਂ ਕਹਿੰਦੇ ਹੁਣ ਸਿਰਫ ਉਹ ਜਪੋ। ਭਾਵ ਕੀ ਹੈ? ਵੀ ਏਡੀ ਗੈਰ ਗੰਭੀਰ ਰੱਬੀ ਬਾਣੀ ਹੈ, ਇੱਕੋ ਸ਼ਬਦ ਵਿੱਚ ਤਿੰਨ ਵਿੱਦਿਆ ਨੇ, ਉਹ ਹੈ ਇੱਕ ਓਅੰਕਾਰ, ਇੱਕ ਗਣਿਤ ਵਿੱਦਿਆ, ਓਮ ਅੱਖਰ ਵਿੱਦਿਆ, ਕਾਰ ਸੰਕੇਤ ਵਿੱਦਿਆ। ਕਿਉਂ ਬੇਨਤੀ ਕੀਤੀ ਭਲਾ? ਇਵੇਂ ਸਾਡਾ ਇਤਿਹਾਸ, ਇਤਿਹਾਸ ਦੀਆਂ ਘਟਨਾਵਾਂ ਸੰਕੇਤ ਵਿੱਦਿਆ ਨੇ, ਅਸੀਂ ਉਹਨੂੰ ਵੇਖਣਾ ਨਹੀਂ ਚਾਹੁੰਦੇ, ਅਸੀਂ ਉਹਨੂੰ ਕੱਟ ਕੱਟ ਕੇ ਤੁਰੇ ਜਾਂਦੇ। ਜਿਹੜੀ ਬੇਨਤੀ ਸੀ, ਤੁਮ ਆਪੇ ਆਪ ਪਾਕੀ, ਪਰਮਾਤਮਾ ਆਪਣੇ ਵਰਗਾ ਆਪ ਹੈ, ਦੂਜਾ ਕੋਈ ਨਹੀਂ ਉਹਦੇ ਵਰਗਾ, ਕਿਵੇਂ ਸਮਝਾਇਆ ਗੁਰੂ ਨਾਨਕ ਸਾਹਿਬ ਨੇ? ਮਹਾਰਾਜ ਦਰੱਖਤ ਥੱਲੇ ਲੇਟੇ ਹੋਏ ਨੇ, ਸਾਰੇ ਦਰੱਖਤਾਂ ਦੀ ਛਾਂ ਢਲ ਗਈ, ਦੁਪਹਿਰਾ ਹੋ ਗਿਆ, ਰਾਏ ਬੁਲਾਰ ਨੇ ਅੱਖਾਂ ਨਾਲ ਵੇਖਿਆ, ਉਹ ਦਰੱਖਤ ਦੀ ਛਾਂ ਨਹੀਂ ਢਲੀ ਜਿੱਥੇ ਗੁਰੂ ਨਾਨਕ ਸਾਹਿਬ ਲੇਟੇ ਹੋਏ ਨੇ। ਕੀ ਸਮਝਾਇਆ? ਗੁਰੂ ਦਾ ਕੰਮ ਸਮਝਾਉਣਾ ਹੁੰਦਾ ਨਾ। ਮਹਾਰਾਜ ਨੇ ਸਮਝਾਇਆ ਸੀ, ਸਿੱਖੋ ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਜਿਹੜੇ ਦਰੱਖਤ ਥੱਲੇ ਲੇਟੇ ਨੇ ਨਾ, ਭਾਈ ਵੀਰ ਸਿੰਘ ਨੇ ਅਰਥ ਕੀਤੇ ਨੇ, ਨਾਨਕ ਸ਼ਬਦ ਦੇ ਕਵੀ ਸੰਤੋਖ ਸਿੰਘ ਜੀ ਨੇ ਵੀ ਕੀਤੇ ਨੇ, ਨਾਨਕ ਜਿਸ ਨੂੰ ਕੋਈ ਦੁੱਖ ਨਹੀਂ। ਕਹਿਣ ਲੱਗੇ, ਜਿਹੜੇ ਦਰੱਖਤ ਥੱਲੇ ਅਸੀਂ ਲੇਟੇ ਹਾਂ, ਸਾਡੀ ਜ਼ਿੰਦਗੀ 'ਚ ਕੋਈ ਦੁੱਖ ਨਹੀਂ, ਤੂੰ ਵੀ ਇਹ ਦਰੱਖਤ ਥੱਲੇ ਆ ਜਾ, ਦੁਨੀਆਂ ਦੀ ਹਰੇਕ ਛਾਂ ਢਲ ਜਾਂਦੀ ਹੈ। ਮਾਤਾ ਪਿਤਾ ਧਨ ਪਰਿਵਾਰ ਇਹ ਛਾਂ ਨੇ, ਛਾਂ ਦਾ ਅਰਥ ਹੁੰਦਾ ਸੁੱਖ, ਇਹ ਛਾਂ ਢਲ ਜਾਂਦੀ ਹੈ, ਪਰ ਇੱਕ ਰੱਬ ਦਾ ਨਾਮ ਐਸਾ ਦਰੱਖਤ ਹੈ ਜਿਹਦੀ ਛਾਂ ਕਦੇ ਢਲਦੀ ਨਹੀਂ। ਗੁਰੂ ਨਾਨਕ ਨਾਮ ਰੂਪੀ ਦਰੱਖਤ ਥੱਲੇ ਹੈ, ਤੂੰ ਨਾਮ ਰੂਪੀ ਦਰੱਖਤ ਥੱਲੇ ਆ ਜਾ, ਇਹਦੀ ਛਾਂ ਕਦੇ ਖਤਮ ਨਹੀਂ ਹੁੰਦੀ। ਤੂੰ ਆਪੇ ਆਪ ਪਾਕੀ, ਅਤੇ ਤ੍ਰਿਸ਼ਨਾਗਰ ਕਿਵੇਂ ਬੁਝਾਈ? ਦੌਲਤਾਂ ਨੇ ਮਾਂ ਨੂੰ ਕਿਹਾ ਸੀ, ਮਾਤਾ ਤ੍ਰਿਪਤਾ ਨੂੰ ਕਹਿਣ ਲੱਗੀ, ਮੇਰੀ ਮਾਂ ਨੇ ਮੇਰਾ ਨਾਂ ਦੌਲਤਾਂ ਰੱਖਤਾ, ਪਰ ਧੀਏ ਤ੍ਰਿਪਤਾ ਮੈਂ ਦੌਲਤ ਵੇਖੀ ਨਹੀਂ। ਮਾਤਾ ਤ੍ਰਿਪਤਾ ਨੇ ਸ਼ਬਦ ਕਿਹਾ, ਕਹਿਣ ਲੱਗੀ, ਸਮਾਂ ਆਏਗਾ ਤੈਨੂੰ ਦੌਲਤ ਨਾਲ ਰਜਾ ਦੇਵਾਂਗੇ। ਬਾਹਰੀ ਦੌਲਤ ਦੀ ਗੱਲ, ਪਰ ਜਦੋਂ ਮਹਾਰਾਜ ਦਾ ਪ੍ਰਕਾਸ਼ ਹੋਇਆ ਅਤੇ ਦੌਲਤਾਂ ਨੇ ਕਿਹਾ ਮਾਤਾ ਤ੍ਰਿਪਤਾ ਨੂੰ, ਧੀਏ ਤ੍ਰਿਪਤਾ, ਸੱਚਮੁੱਚ ਜਿਹੜਾ ਤੇਰੇ ਘਰ ਪ੍ਰਕਾਸ਼ ਹੋਇਆ ਨਾ, ਇਹਨੇ ਮੈਨੂੰ ਉਹ ਦੌਲਤ ਦਿੱਤੀ ਹੈ ਜਿਹੜੀ ਹੁਣ ਜਨਮਾਂ ਜਨਮਾਂ ਤੱਕ ਮੁੱਕਣ ਵਾਲੀ ਨਹੀਂ। ਤ੍ਰਿਸ਼ਨਾਗਨ ਬੁੱਝ ਗਏ, ਉਹ ਪਰਮਾਤਮਾ ਆਪ ਐਸਾ ਹੈ।
ਜਨ ਨਾਨਕ ਕਹੋ ਪ੍ਰਭ ਕਿਰਪਾ ਕੀਜੈ।
ਅਸੀਂ ਵੀ ਬੇਨਤੀ ਕਰੀਏ ਮਾਲਕ ਜੀ, ਆਪ ਸਾਡੇ ਤੇ ਸਭ ਤੇ, ਸਾਰੀ ਮਨੁੱਖਤਾ ਤੇ, ਸਭ ਸੰਸਾਰ ਬ੍ਰਹਿਮੰਡਾਂ ਤੇ ਆਪ ਰਹਿਮਤ ਦੇ ਘਰ ਵਿਚ ਆ ਕੇ ਕਿਰਪਾ ਕਰੋ ਜੀ।
ਕਰ ਦਾਸਨ ਦਾਸ ਦਸਾ ਕੀ।
ਮਹਾਂਪੁਰਸ਼ਾਂ ਦੇ ਬਾਬਾ ਸੰਤ ਸਿੰਘ ਜੀ ਦੇ ਜੀਵਨ ਦੀ ਘਟਨਾ ਵਾਂਗੂ ਅਸੀਂ ਜਨਾਈਏ ਨਾ, ਮੈਂ ਕੁਝ ਆ, ਅਸੀਂ ਇਹ ਬੇਨਤੀ ਕਰੀਏ ਕਰ ਦਾਸਨ ਦਾਸ ਦਸਾਕੀ। ਤੀਜੇ ਥਾਂ ਤੇ ਕਿਹਾ ਦਾਸਾਂ ਦੇ ਜਿਹੜੇ ਦਾਸ ਨੇ ਉਹਨਾਂ ਦਾ ਦਾਸ ਕਰ, ਹੋ ਸਕਦਾ ਜੀ ਇੰਨਾ ਕੋਈ। ਚੌਥੇ ਦਰਜੇ ਤੱਕ ਜਾ ਕੇ ਕਰ ਦਾਸਨ ਦਾਸ ਦਸਾਕੀ, ਤੇ ਜਦੋਂ ਅਸੀਂ ਅੰਦਰੋਂ ਇਸ ਗੱਲ ਨੂੰ ਪ੍ਰਗਟ ਕਰ ਲਵਾਂਗੇ ਫਿਰ ਸਾਡਾ ਪਾਰ ਉਤਾਰਾ ਹੋ ਸਕਦਾ। ਕਿਉਂ? ਕਿਉਂਕਿ ਪਰਮਾਤਮਾ ਦਾ ਸੁਭਾਅ ਹੈ ਉਹਨੇ ਨਿਮਰਤਾ ਤੇ ਨਿਮਾਣੇ ਨੂੰ ਮਾਣ ਦੇਣਾ। ਜਿਹਦੇ ਨਿਮਾਣੇ ਹੋ ਜਾਵਾਂਗੇ ਮਾਣ ਮਿਲ ਜਾਏਗਾ, ਜਿਹਦੇ ਮਾਣ ਲੈ ਕੇ ਆਵਾਂਗੇ ਫਿਰ ਕੱਖ ਨਹੀਂ ਰਹੇਗਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਮਹਾਰਾਜ ਅੱਗੇ ਬੇਨਤੀ ਕਰੀਏ, ਮਾਲਕ ਜੀ ਹਰ ਜੀ ਲਾਜ ਰੱਖੋ ਹਰ ਜਨ ਕੀ, ਆਪ ਕਿਰਪਾ ਕਰਕੇ ਹਰ ਹਰ ਜਪਣ ਜਪਾਵੋ ਆਪਣਾ, ਹਮ ਮੰਗੀ ਭਗਤੇ ਖਾਕੀ ਰਹਾ ਉਹਦੇ ਬਚਨ ਨੇ। ਗੁਰੂ ਰਾਮਦਾਸ ਸਾਹਿਬ ਕਿਰਪਾ ਕਰਨ, ਸਭ ਦੇ ਹਿਰਦੇ 'ਚ ਨਾਮ ਬਾਣੀ ਦੀ ਬਖਸ਼ਿਸ਼ ਕਰਨ, ਰਹਿਮਤ ਕਰਨ, ਇਹ ਕਲਯੁੱਗ ਦੇ ਭਿਆਨਕ ਸਮੇਂ 'ਚ ਸਾਨੂੰ ਆਪਣੇ ਚਰਨਾਂ ਨਾਲ ਜੋੜ ਕੇ ਸਾਡਾ ਭਲਾ ਅਤੇ ਪਾਰ ਉਤਾਰਾ ਸਤਿਗੁਰੂ ਕਰਨ। ਧੰਨ ਗੁਰੂ ਰਾਮਦਾਸ ਸਾਹਿਬ, ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨਕੋਟ ਧੰਨਵਾਦ, ਸਮੁੱਚੀ ਸੰਗਤ ਦਾ ਤਹਿ ਦਿਲੋਂ ਧੰਨਵਾਦ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੁੱਚੇ ਪ੍ਰਬੰਧਕ ਸੇਵਾਦਾਰਾਂ ਦਾ, ਸਿੰਘ ਸਾਹਿਬਾਨਾਂ ਜੀ ਦਾ ਤਹਿ ਦਿਲੋਂ ਧੰਨਵਾਦ। ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ, ਅਸੀਸਾਂ ਦੀ ਦਾਤ ਝੋਲੀ ਪਾਓ, ਦੇਹੋ ਸੱਜਣ ਅਸੀਸੜੀਆਂ ਜੋ ਹੋਵੇ, ਸਹਿਬ ਸਿਓ ਮੇਲ। ਅੰਤਲੀਆਂ ਪੰਕਤੀਆਂ ਪੜ ਸਮਾਪਤੀ ਹੈ ਜੀ।
ਤੁਮ ਵਡ ਪੁਰਖ ਵਡ ਆਗਮ ਅਗੋਚਰ, ਤੁਮ ਆਪੇ ਆਪੇ ਅਪਾਕੀ, ਜਨ ਨਾਨਕ ਕਉ ਪ੍ਰਭ ਕਿਰਪਾ ਕੀਜੈ, ਕਰ ਦਾਸਨ ਦਾਸ ਦਸਾਕੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।